ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ, ਵਜ਼ੀਰ ਖਾਂ ਦੇ ਦੁਆਰਾ ਸਤਿਗੁਰਾਂ ਨੂੰ ਦਰਸ਼ਨ ਕਰਨ ਦੀ ਤਾਂਘ ਪ੍ਰਗਟ ਕਰਦੇ ਹੋਏ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਕੇ ਆਪਣੇ ਦਰਬਾਰ ਵਿੱਚ ਸੱਦਿਆ। ਜਦੋਂ ਸਤਿਗੁਰ ਜੀ ਜਹਾਂਗੀਰ ਕੋਲ ਪਹੁੰਚੇ ਨੇ, ਉਹਨੇ ਮਨ ਦੇ ਵਿੱਚ ਵਿਚਾਰ ਕੀਤੀ ਵੀ ਮੈਂ ਗੁਰੂ ਸਾਹਿਬ ਨੂੰ ਕਿਸੇ ਤਰ੍ਹਾਂ ਪਰਖ ਲਵਾਂ, ਪਤਿਆ ਲਵਾਂ। ਇਸ ਤਰ੍ਹਾਂ ਕਹਿਣ ਲੱਗਾ, ਪੀਰ ਜੀ, ਜੱਗ ਵਿੱਚ ਦੋ ਮਤ ਨੇ, ਇੱਕ ਹਿੰਦੂ ਤੇ ਇੱਕ ਤੁਰਕ ਦਾ। ਰਾਮ ਖੁਦਾਏ ਕਿਰਪਾਲ ਕਰੀਮ ਇਹ ਸ਼ਬਦ ਲੋਕ ਕਹਿੰਦੇ ਨੇ ਤੇ ਵੱਖਰੀ ਵੱਖਰੀ ਕਿਰਿਆ ਸਾਰੇ ਕਰਦੇ ਨੇ, ਇਹਨਾਂ ਦੇ ਵਿੱਚੋਂ ਕਿਹੜਾ ਦੀਨ ਚੰਗਾ ਹੈ, ਇਹੋ ਜਿਹੇ ਕਿਹੜੇ ਕਰਮ ਨੇ ਜਿਨ੍ਹਾਂ ਨੂੰ ਕਰਕੇ ਜਗਤ ਵਿੱਚ ਬੰਧਨ ਛੁੱਟ ਜਾਂਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ, ਬਾਦਸ਼ਾਹ ਸੀ ਤਾਂ ਸਿਰਜਣਹਾਰ ਇੱਕ ਜਾਣਿਆ ਹੈ। ਮਨੁੱਖ ਜਿਹੜੇ ਨੇ ਉਹ ਪੰਜ ਤੱਤਾਂ ਦੇ ਬਣੇ ਨੇ, ਸਿਰਜਣਹਾਰ ਇੱਕ ਹੈ, ਉਹਨੇ ਪੰਜ ਤੱਤਾਂ ਨਾਲ ਸਾਰੇ ਜੀਵਾਂ ਨੂੰ ਪੈਦਾ ਕੀਤਾ ਹੈ। ਇੰਦਰੀਆਂ ਵੀ ਇੱਕੋ ਜਿਹੀਆਂ, ਦੇਹੀ ਵੀ ਇੱਕੋ ਜਿਹੀ ਹੈ। ਤੋ ਜਿਹੜਾ ਕਰਨਹਾਰ ਪਰਮੇਸ਼ਰ ਨੂੰ ਸਿਮਰਦਾ ਉਹੀ ਸਭ ਤੋਂ ਵੱਡਾ ਹੈ। ਤੋ ਕਬੀਰ ਜੀ ਨੇ ਜਿਹੜਾ ਸ਼ਬਦ ਉਚਾਰਿਆ, ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਇਸ ਪਾਵਨ ਪਵਿੱਤਰ ਸ਼ਬਦ ਦੇ ਦੁਆਰਾ ਮਹਾਰਾਜ ਨੇ ਜਹਾਂਗੀਰ ਨੂੰ ਉਪਦੇਸ਼ ਬਖਸ਼ਿਆ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਸੁਣ ਕੇ ਜਹਾਂਗੀਰ ਸੋਚਦਾ ਹੈ ਵੀ ਮਤ ਤਾਂ ਉਹੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਦਾ, ਸਿਧਾਂਤ ਉਹੀ ਹੈ, ਜੋਤ ਵੀ ਉਹੀ ਹੈ ਤੇ ਜੁਗਤ ਵੀ ਉਹੀ ਹੈ, ਬਸ ਸਰੀਰ ਦੇ ਉੱਪਰ ਨਵਾਂ ਭੇਖ ਧਾਰਨ ਕੀਤਾ, ਸ਼ਸਤਰ ਧਾਰਨ ਕੀਤੇ ਨੇ, ਵਿਚਾਰਧਾਰਾ ਉਹੀ ਹੈ। ਇਸ ਤਰ੍ਹਾਂ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਦਾ, ਪੀਰ ਜੀ ਤੁਸੀਂ ਧੰਨ ਹੋ, ਗੁਰੂ ਨਾਨਕ ਸਾਹਿਬ ਦਾ ਤੁਸੀਂ ਰੂਪ ਹੋ। ਇਸ ਤਰ੍ਹਾਂ ਉਹਨੇ ਬੇਨਤੀ ਕਰਕੇ 1000 ਰੁਪਇਆ ਮਹਾਰਾਜ ਨੂੰ ਅਰਪਣ ਕੀਤਾ ਹੈ, ਬੜਾ ਸਤਿਕਾਰ ਕੀਤਾ ਸਤਿਗੁਰਾਂ ਦਾ। ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਸਰਬੱਤ ਸੰਗਤਾਂ ਆਪਣੀਆਂ ਮਨ ਬਿਰਤੀਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਜੋੜੀਏ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਮਨ ਦੀ ਇਕਾਗਰਤਾ ਬਣਾਉਣ ਵਾਸਤੇ ਪ੍ਰੇਮ ਸਹਿਤ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਖੁਸ਼ੀ ਕਰੋ ਨਿਜ ਪੀਰ ਜੀ, ਸਭ ਸਥਾਨ ਨਿਜ ਜਾਨ।
ਜਹਾਂਗੀਰ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ, ਪੀਰ ਜੀ ਆਪਣੀ ਖੁਸ਼ੀ ਮੇਰੇ ਉੱਪਰ ਕਰੋ, ਇਸੇ ਤਰ੍ਹਾਂ ਆਪਣੀ ਦਇਆ ਰਹਿਮਤ ਮੇਰੇ ਤੇ ਬਣਾ ਕੇ ਰੱਖਣਾ। ਇੱਥੇ ਜਿੰਨੇ ਵੀ ਥਾਂ ਨੇ ਸਭ ਮਹਾਰਾਜ ਆਪ ਜੀ ਦੇ ਹੀ ਥਾਂ ਨੇ, ਆਪ ਜੀ ਸਭਨਾਂ ਦੇ ਮਾਲਕ ਹੋ।
ਦਿਓ ਦਰਸ਼ਨ ਕੋ ਦਿਨ ਇਆ, ਮਮ ਇੱਛ ਪੂਰਨ ਠਾਨ।
ਮੇਰੇ ਮਨ ਦੀ ਇੱਛਾ ਹੈ ਕਿ ਮੈਂ ਤੁਹਾਡੇ ਦੀਦਾਰ ਕਰਾਂ, ਕਿਰਪਾ ਕਰਕੇ ਕੁਝ ਕੁ ਦਿਨ ਆਪ ਜੀ ਇੱਥੇ ਟਿਕੋ ਤੇ ਨਿਤਾ ਪ੍ਰਤੀ ਮੈਂ ਤੁਹਾਡੇ ਦੀਦਾਰ ਕਰਾਂ, ਜਿਹਦੇ ਨਾਲ ਮੇਰੀ ਇੱਛਾ ਪੂਰਨ ਹੋ ਜਾਵੇ।
ਚੌਪਈ ਇਮ ਕੈ ਸੁਨ ਕੈ ਕਰੀ ਬਿਸਰਜਨ।
ਜਹਾਂਗੀਰ ਨੇ ਮਹਾਰਾਜ ਸੱਚੇ ਪਾਤਸ਼ਾਹ ਨਾਲ ਬਚਨ ਵਿਚਾਰ ਕੀਤੇ ਹਨ, ਕਹਿ ਸੁਣ ਕੇ ਫਿਰ ਸਤਿਗੁਰ ਜੀ ਨੂੰ ਵਿਦਾ ਕੀਤਾ।
ਉਠ ਨਿਕ ਸੇਲੇ ਆਪਣੇ ਸਿੱਖ ਜਨ,
ਆਪਣੇ ਗੁਰਸਿੱਖਾਂ ਯੋਧਿਆਂ ਨੂੰ ਨਾਲ ਲੈ ਕੇ ਸਤਿਗੁਰ ਜੀ ਬਾਦਸ਼ਾਹ ਦੇ ਦਰਬਾਰ ਵਿੱਚੋਂ ਬਾਹਰ ਨੂੰ ਚਲੇ ਗਏ।
ਸ਼ਾਹ ਸਭਾ ਬਰਖਾਸਤ ਪਈ,
ਜਹਾਂਗੀਰ ਦੀ ਸਭਾ ਬਰਖਾਸਤ ਹੋ ਗਈ ਹੈ।
ਨਿਜ ਨਿਜ ਤਾਨ ਸਕਲ ਚਲ ਗਈ,
ਜਿਤਨੇ ਵੀ ਉਮਰਾਵ ਆਦਿਕ ਸੂਬੇ ਬੈਠੇ ਸਨ ਸਭਾ ਵਿੱਚੋਂ ਉੱਠ ਕੇ ਆਪਣੇ ਆਪਣੇ ਥਾਵਾਂ ਤੇ ਚਲੇ ਗਏ।
ਆਏ ਸ਼੍ਰੀ ਸਤਿਗੁਰ ਨਿਜ ਡੇਰੇ,
ਪੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪੜਾ ਤੇ ਆਪਣੇ ਡੇਰੇ ਵਾਪਸ ਆ ਗਏ।
ਚੌਂਦਿਸ਼ ਬੰਧਨ ਹੋਤ ਕਨੇਰੇ,
ਜਿੱਥੋਂ ਜਿੱਥੋਂ ਮਹਾਰਾਜ ਲੰਘਦੇ ਨੇ ਚਾਰ ਚਫੇਰੇ ਤੋਂ ਸਤਿਗੁਰਾਂ ਨੂੰ ਸਾਰੇ ਬੰਦਨਾ ਕਰਦੇ ਨੇ। ਦਸਤਗੀਰ ਹੋਏ ਪੰਜ ਪੀਰ, ਹਰਗੁਰ ਹਰਗੋਬਿੰਦ ਅਤੁੱਲਾ, ਦੀਨ ਦੁਨੀ ਦਾ ਪਾਤਸ਼ਾਹ 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 ਡੋਲਾ। ਜਿਥੋਂ ਜਹਾਂਗੀਰ ਲੰਘਦਾ ਤੇ ਲੋਕ ਭੈ ਵਿੱਚ ਮੱਥਾ ਟੇਕਦੇ ਵੀ ਕਿਸੇ ਕੁਝ ਕਹਿ ਨਾ ਦੇ, ਤੇ ਜਦੋਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਲੰਘਦੇ ਨੇ ਤੇ ਲੋਕ ਭਾਵਨਾ ਨਾਲ ਪ੍ਰੇਮ ਨਾਲ ਮੱਥਾ ਟੇਕਦੇ ਨੇ, ਕਿ ਇਹਨਾਂ ਨੂੰ ਨਮਸਕਾਰ ਕਰਨ ਦੇ ਨਾਲ ਜੰਮਾਂ ਤੋਂ ਛੁੱਟ ਜਾਈਦਾ ਹੈ। ਇੱਕ ਵਿਦਵਾਨ ਕਹਿੰਦਾ ਵੀ ਜਿਵੇਂ ਸਿਰ ਦੇ ਉੱਪਰ ਪੰਡ ਰੱਖੀ ਹੋਵੇ, ਜਦੋਂ ਆਪਣਾ ਸਿਰ ਨਵਾ ਦਈਏ ਤੇ ਪੰਡ ਡਿੱਗ ਪੈਂਦੀ ਹੈ। ਇਸੇ ਕਰਕੇ ਜਦੋਂ ਸਤਿਗੁਰਾਂ ਨੂੰ ਸਿੱਖ ਸੀਸ ਨਵਾਉਂਦਾ ਨਾ ਤੇ ਪਾਪ ਦੀ ਪੋਟ ਵੀ ਹੇਠਾਂ ਡਿੱਗ ਪੈਂਦੀ ਹੈ, ਤਾਂ ਤੇ ਸੀਸ ਨਵਾਈ ਹੈ ਲੱਗੇ ਨਾ ਜੰਮ ਕੀ ਚੋਟ। ਜੇ ਸਤਿਗੁਰਾਂ ਨੂੰ ਸਿਰ ਨਵਾਵਾਂਗੇ ਸੀਸ ਨਵਾਵਾਂਗੇ ਤੇ ਜੰਮ ਦੀ ਚੋਟ ਨਹੀਂ ਲੱਗੇਗੀ। ਇਸ ਕਰਕੇ ਲੋਕ ਛੇਵੇਂ ਪਾਤਸ਼ਾਹ ਨੂੰ ਭਾਉ ਨਾਲ ਨਮਸਕਾਰ ਕਰਦੇ ਨੇ ਕਿ ਇਹਨਾਂ ਨੂੰ ਨਮਸਕਾਰ ਕਰਨ ਦੇ ਨਾਲ ਜੰਮਾਂ ਤੋਂ ਛੁੱਟ ਜਾਈਦਾ ਹੈ।
ਉਜ ਬਿਸਰਾਮ ਪੋਡ ਕਰ ਕੀਨ,
ਸਤਿਗੁਰਾਂ ਨੇ ਆਪਣੇ ਪੜਾਅ ਵਿਚ ਆ ਕੇ ਕੁਝ ਕੁ ਸਮਾਂ ਆਰਾਮ ਕੀਤਾ ਹੈ।
ਘਟਕਾ ਚਤਰ ਬਿਤਾਏ ਪ੍ਰਬੀਨ,
ਇਸ ਤਰ੍ਹਾਂ ਚਾਰ ਕ ਘੜੀਆਂ ਪਾਤਸ਼ਾਹ ਨੇ ਬਤੀਤ ਕੀਤੀਆਂ।
ਬੌਰ ਉੱਠੇ ਚੜ ਚਲੇ ਤੁਰੰਗ,
ਉਪਰੰਤ ਉੱਠ ਕਰਕੇ ਮਹਾਰਾਜ ਜੀ ਆਪਣੇ ਘੋੜੇ ਤੇ ਅਸਵਾਰ ਹੋਏ।
ਨਦੀ ਬਿਲੋ ਕਨ ਸ਼ਿਆਮਲ ਰੰਗ,
ਜਿਸ ਜਮਨਾ ਦਾ ਸ਼ਿਆਮਲ ਕਾਲਾ ਪਾਣੀ ਹੈ ਉਹਦਾ ਸਤਿਗੁਰੂ ਜੀ ਪ੍ਰਵਾਹ ਵੇਖਣ ਵਾਸਤੇ, ਸਿਆਮਲ ਰੰਗ ਦਾ ਪਾਣੀ ਵੇਖਣ ਵਾਸਤੇ ਜਮਨਾ ਦੀ ਸੈਰ ਕਰਨ ਲਈ ਚੱਲ ਪਏ।
ਤੀਰ ਤੀਰ ਗਮਨੇ ਗੁਰ ਤੀਰ,
ਤੀਰਜਵਾਨ ਸਤਿਗੁਰ ਜੀ ਘੋੜੇ ਤੇ ਸਵਾਰ ਹੋ ਕੇ ਹੌਲੀ ਹੌਲੀ ਜਮਨਾ ਦੇ ਕੰਢੇ ਜਾਂਦੇ ਹਨ।
ਹੀਰਤ ਬਿਮਲ ਪ੍ਰਵਾਹਤ ਨੀਰ,
ਤੇ ਵਗਦਾ ਹੋਇਆ ਜਮਨਾ ਦਾ ਪਵਿੱਤਰ ਨਿਰਮਲ ਨੀਰ ਦਾ ਪ੍ਰਵਾਹ ਪਾਤਸ਼ਾਹ ਵੇਖਦੇ ਹਨ।
ਦੂਰ ਇਕਾਂਤ ਥਾਨ ਬਹੁ ਸੁੰਦਰ,
ਸਤਿਗੁਰ ਜੀ ਆਪਣੇ ਪੜਾਅ ਤੋਂ ਚਲਦੇ ਦੂਰ ਨਿਕਲ ਗਏ। ਇੱਕ ਜਗ੍ਹਾ ਤੇ ਬੜੀ ਸੁੰਦਰ ਤੇ ਇਕਾਂਤ ਥਾਂ ਮਹਾਰਾਜ ਨੇ ਵੇਖੀ।
ਉਤਰ ਪਰੇ ਤੈ ਸ਼੍ਰੀ ਗੁਣ ਮੰਦਰ,
ਜਿਹੜੇ ਪਾਤਸ਼ਾਹ ਗੁਣਾਂ ਦਾ ਘਰ, ਸਰਬ ਗੁਣਾਂ ਦਾ ਭੰਡਾਰ, ਸਰਬ ਗੁਣਾਂ ਦਾ ਖਜ਼ਾਨਾ ਨੇ, ਐਸੇ ਪਾਤਸ਼ਾਹ ਆਪਣੇ ਘੋੜੇ ਤੋਂ ਹੇਠਾਂ ਉਤਰ ਪਏ।
ਜਲ ਕਰ ਚਰਨ ਪਖਾਰਨ ਕਰੇ,
ਸਤਿਗੁਰੂ ਜੀ ਨੇ ਜਮਨਾ ਦੇ ਪਾਣੀ ਦੇ ਵਿਚ ਜਾ ਕਰਕੇ ਆਪਣੇ ਚਰਨ ਪੈਰ ਧੋਣੇ ਕੀਤੇ ਹਨ।
ਹੱਥ ਜੋਰ ਤੈ ਸਿੱਖਣ ਬੂਜੇ,
ਜਦੋਂ ਪੰਜ ਇਸ਼ਨਾਨਾ ਕਰ ਹਟੇ ਤੇ ਦੋਨੇ ਹੱਥ ਜੋੜ ਕੇ ਸਿੱਖਾਂ ਨੇ ਮਹਾਰਾਜ ਜੀ ਕੋਲੋਂ ਪੁੱਛਿਆ,
ਸ਼ਾਹ ਸੰਗ ਕਿਮ ਬਾਕ ਅਰੂਜੇ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਦਸ਼ਾਹ ਨਾਲ ਆਪ ਜੀ ਬਚਨ ਬਿਲਾਸ ਕਰ ਰਹੇ ਸੀ।
ਮੁਲਾਕਾਤ ਕੈਸੇ ਕਰ ਪਈ,
ਬਾਦਸ਼ਾਹ ਨਾਲ ਆਪ ਜੀ ਦੀ ਕੈਸੀ ਮੁਲਾਕਾਤ ਹੋਈ ਹੈ।
ਪੂਰਬ ਆਏ ਕੀਨ ਅਬ ਨਹੀਂ,
ਕਿਉਂਕਿ ਪਹਿਲੀ ਵੇਰੀ ਮਹਾਰਾਜ ਆ ਕੇ ਆਪ ਜੀ ਨੇ ਬਾਦਸ਼ਾਹ ਨਾਲ ਮੁਲਾਕਾਤ ਕੀਤੀ ਹੈ।
ਰਹੇ ਪ੍ਰਸੰਨ ਕਿਨੇ ਦਿਸ਼ ਦੋ,
ਦੋਨੇ ਦਿਸ਼ਾਵਾਂ ਤੋਂ ਪ੍ਰਸੰਨਤਾ ਰਹੀ ਹੈ, ਕਿਤੇ ਕੋਈ ਬੇਰਸੀ ਤਾਂ ਨਹੀਂ ਹੋ ਗਈ, ਕਿਤੇ ਕੋਈ ਨਾਰਾਜ਼ਗੀ ਵਾਲਾ ਪੱਖ ਤਾਂ ਨਹੀਂ ਸਾਹਮਣੇ ਆਇਆ, ਕਿਉਂਕਿ ਗੁਰਸਿੱਖ ਵੀ ਜਾਣਦੇ ਸਨ ਕਿ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ ਵੀ ਕੋਈ ਏਦਾਂ ਦਾ ਪੱਖ ਨਾ ਹੋਵੇ, ਕਿਤੇ ਦੋਹਾਂ ਧਿਰਾਂ ਦੇ ਵਿੱਚ ਬੇਰਸੀ ਨਾ ਕਿਤੇ ਹੋ ਗਈ ਹੋਵੇ। ਤਾਂ ਕਹਿੰਦੇ ਪਾਤਸ਼ਾਹ ਕਿਰਪਾ ਕਰਕੇ ਦੱਸੋ ਵੀ ਦੋਹੇ ਦਿਸ਼ਾਵਾਂ ਦੇ ਵਿੱਚ ਆਪਸੀ ਖੁਸ਼ੀ ਰਹੀ ਹੈ।
ਚਾਰੀ ਕਰਤ ਰਿਓ ਸੱਠ ਜੋ,
ਸਤਿਗੁਰ ਜੀ ਉਹ ਜਿਹੜਾ ਚੁਗਲਖੋਰ ਚੰਦੂ ਨੇਤਾ ਪ੍ਰਤੀ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਚੁਗਲੀ ਕਰਦਾ ਰਿਹਾ ਬਾਦਸ਼ਾਹ ਕੋਲ, ਉਹਨੇ ਬਾਦਸ਼ਾਹ ਦੇ ਕੰਨ ਭਰੇ ਨੇ ਤੇ ਕਿਤੇ ਇਹ ਨਾ ਹੋਵੇ ਵੀ ਬਾਦਸ਼ਾਹ ਦੇ ਮਨ ਵਿੱਚ ਆਪ ਜੀ ਦੇ ਪਤੀ ਕੋਈ ਛਲ ਨਾ ਹੋਵੇ।
ਨਿਜ ਪ੍ਰਿਯ ਜਾਨ ਦਾਸ ਸਿੱਖ ਸਾਰੇ,
ਸਤਿਗੁਰਾਂ ਨੇ ਆਪਣੇ ਦਾਸਾਂ ਪਿਆਰਿਆਂ ਨੂੰ ਆਪਣਾ ਪਿਆਰਾ ਸਿੱਖ ਜਾਣ ਕਰਕੇ
ਮਿਲੇ ਜਥਾ ਸੁਪ੍ਰਸੰਗ ਉਚਾਰੇ,
ਜਿਵੇਂ ਬਾਦਸ਼ਾਹ ਨੂੰ ਮਹਾਰਾਜ ਜੀ ਮਿਲੇ, ਜਿਸ ਤਰ੍ਹਾਂ ਚਰਚਾ ਹੋਈ ਉਹ ਸਾਰਾ ਪ੍ਰਸੰਗ ਸਾਹਿਬ ਜੀ ਨੇ ਸੁਣਾ ਦਿੱਤਾ।
ਨਹੀਂ ਸ਼ਾਹ ਕੇ ਹਿਰਦੇ ਖੁਟਾਈ,
ਬਾਦਸ਼ਾਹ ਕਹਿੰਦੇ ਬਾਦਸ਼ਾਹ ਦੇ ਮਨ ਦੇ ਵਿੱਚ ਕੋਈ ਵੀ ਖੁਟਿਆਈ ਨਹੀਂ ਹੈ।
ਸਾਦਰ ਮਧੁਰੀ ਗਿਰਾ ਅਲਾਈ,
ਬਾਦਸ਼ਾਹ ਨੇ ਤੇ ਬੜੇ ਅਦਬ ਸਤਿਕਾਰ ਦੇ ਨਾਲ ਮਿੱਠੇ ਬਚਨ ਸਾਡੇ ਨਾਲ ਕੀਤੇ, ਮਿੱਠੇ ਬੋਲ ਉਹਨੇ ਬੋਲੇ ਹਨ।
ਹਿੰਦੂ ਤੁਰਕ ਬਾਦ ਕੀ ਗਾਥਾ,
ਸਭ ਤੋਂ ਪਹਿਲਾਂ ਉਹਨੇ ਸਾਡੇ ਨਾਲ ਹਿੰਦੂ ਤੇ ਤੁਰਕਾਂ ਦੇ ਝਗੜੇ ਦੀ ਗੱਲ ਕੀਤੀ ਹੈ।
ਪੂਜਤ ਰਿਓ ਹਮਾਰੇ ਸਾਥਾ,
ਸਾਡੇ ਕੋਲੋਂ ਇਸ ਬਾਰੇ ਹੀ ਪੁੱਛਦਾ ਰਿਹਾ ਵੀ ਕੌਣ ਵੱਡਾ, ਹਿੰਦੂ ਵੱਡਾ ਕਿ ਤੁਰਕ ਵੱਡਾ, ਕਿਹਦਾ ਧਰਮ ਵੱਡਾ ਹੈ, ਇਸ ਬਾਬਤ ਹੀ ਉਹ ਸਾਨੂੰ ਸਵਾਲ ਕਰਦਾ ਰਿਹਾ ਹੈ।
ਜਿਮ ਸੰਸੇ ਕੀ ਨੋਮ ਆਗੇ,
ਜਿਸ ਤਰ੍ਹਾਂ ਬਾਦਸ਼ਾਹ ਨੇ ਸਾਡੇ ਸਨਮੁਖ ਸੰਸਾ ਕੀਤਾ ਹੈ।
ਉੱਤਰ ਪਾਏ ਕਰਿਓ ਅਨੁਰਾਗੇ,
ਸਾਡੇ ਪਾਸੋਂ ਜਵਾਬ ਦੀ ਪ੍ਰਾਪਤੀ ਕਰਕੇ ਬਾਦਸ਼ਾਹ ਦਾ ਮਨ ਸਾਡਾ ਪ੍ਰੇਮੀ ਹੋ ਗਿਆ।
ਸੁਨ ਸਿੱਖਣ हितकारी शाऊ।
सतगुरु सचे पातशाह जी महाराज दे बचन सुन करके सिखा ने मन विच विचार कीती भी ये बादशाह जेड़ा हितकारी है सतगुरु जी दा।
हाथ जोर पुन कै गुर पाऊ।
दोने हाथ बन के सिखा ने फेर गुरदेव दे चरणा कबलां विच बेनती कीती।
पापी कर को पाप माना।
महाराज जी जेड़ा चंदू पापी है इन्हें बड़ा वड्डा पाप कीता है, बड़ा वड्डा अपराध कीता है।
राखे ओगो नहीं इन जाना।
हैरानगी वाली गल है के बादशाह दी नक हेठा चंदू ने एडा वड्डा पाप कर दिता पर बादशाह नू पता नहीं लगन दिता। उन्हें सारी गल गुप्त रखी है और समय दा बादशाह जेड़ा उन्नू इन्नी गल दा पता नहीं लग्या भी ओदे राज विच ओदे हुक्म दे हेठा की कुछ हो रहा है।
सो बिदताव बदला लीजे।
सिख कहिंदे महाराज साडी भावना है कि इस गल नू आप जी प्रगट कर दियो ताकि सारिआं नू पता लग जाए भी चंदू ने कितना वड्डा अपराध कीता है और ओदे कीते हुए अपराध दी उन्नू सजा दे के ओदे पासों बदला लेना करो।
जस की नस तस फल को दीजे।
उन्हें जिस तरह दा एक कर्म कीता है ओदा दा उन्नू फल भी आप देना करो।
सुन सतगुर बोले सिख पावते।
सतगुरु गुरु हर गोबिंद साहब सचे पातशाह ने सिखां दे पौंदे बचन कीते हन।
गुरपित पलटा ले न जावते।
पातशाह कहिंदे जिन्नी देर तक गुरु पिता धन गुरु अर्जन देव साहब सचे पातशाह जी दी शहादत दा बदला इहदे कोल असी नहीं लैंदे
तावत सुख सों नींद ना आवे।
ओनी देर तक सानू सुख दी नींद नहीं आउंदी।
खान पान रुचते न पावे।
ना ही सानू भोजन पानी चंगा लगदा है प्रशादा पानी भी सानू भावदा नहीं। असां उड़ीक करदे आं भी कदों समा आवे जदो चंदू पापी नो सजा दिती जावे।
कीतक दिन में गै कर ताई।
सिखा नू पातशाह कहंदे कुछ क दिना दे विच चंदू नू आपा पकड़ करके
हतों कुमोत तजो के मनाई।
ओनू कमोत माड़ी मौत मारांगे। ओने जेड़ा को कर्म कीता है ओदा फल जरूर देंगे इनू आपा छड़ना नहीं है।
पूरी करें शपत एक आई।
असी जड़ी शपत लई हुई है एथे दिल्ली दे विच चंदू नू पकड़ के अपनी शपत पूरी करांगे।
गुर दोखी उबरे अब नहीं।
हुण जेड़ा गुरु दोखी है ओ नहीं बच सकदा। हुण कोई आखे भी ए कोई बचन ईरखा विच निकले ने ऐसा नहीं। ए सिधांत ही रहा कि जदों भी किसे ने वड्डे सतगुरां दे नाल कोई माड़ा कर्म कीता है जिवें चंदू ने माड़ा कर्म कीता पंजवें पातशाह नू शहीद कीता और साध संगत जी जिवें भाई सत्ते बलवंडे ने निंदिया कीती महाराज दी गुरु नानक साहब दी ओ चीज महाराज जी सह ना सके। वड्डे पातशाह दी निंदिया करन वाला महाराज ने बख्शिया नहीं। दीवान चंदू गुरु अर्जन देव साहब दी चुगली करदा रहा जे सतगुरां नू कुछ कहिंदा ते ओ तां भावें बर्दाश्त कर लैंदे छेवें पातशाह पर जो पंजवें पातशाह नाल कीता महाराज जी कहिंदे इह बर्दाश्त दे काबल नहीं है ते जे अज असी चुप करके बह गए कल नूं इह सानूं अपने पै हेठां होर ज्यादा लैणगे भी इह चुप करके बह गए ने। इह सुभाविक है भी हुक्मरान जदों कोई अपने हुक्म दे अंदर इदां दा को कर्म करदा है उह पहलां उड़ीक करदा है उह वेखदा भी इहनां दे अंदर किन्नी क ताकत है भी इह कुछ करदे ने जां चुप करके बहिंदे ने। जिवें महाराजा रणजीत सिंह जी ने जदों राज कीता ना जी राज करन तों बाद 10 साल तां मड़ी राज करदी रही महाराजा रणजीत सिंह दी। अंग्रेज ने महाराजा रणजीत सिंह दे जाण तों बाद कुछ नहीं कीता उड़ीक करदे रहे उह वेखदे रहे भी सिख किवें खड़े हुंदे ने किवें अगे वधदे ने। पर जदों कोई कौम लीडरलैस हो जाए कौम दे कोल कोई आगू ना होवे ते उह कौम कर भी की सकदी आ। इस वास्ते एक कुदरती गल है भी उस समय दे हुकराम जेड़े हुकमरान ने वह भी वेखदे ने भी जे इन्हां नाल इदा वधीकी होई है भी इन्हां अंदर किन्नी कु क्रांति पैदा होंदी है ता गुरु हरगोबिंद साहब दा प्रभाव वेख के जहांगीर भी ठल गया कुछ समय वास्ते भी इन्हां नाल मत्था नहीं लाना चाहीदा। इस वास्ते उन्हें दीवान चंदू नूं मूहरे रख के सारा इल्जाम उहदे सिर ते जिहड़ा सी उह मढ़ दित्ता। खैर गुरु अर्जन देव साहब जी महाराज जी की जिहड़ी शहादत है गुरु हरगोबिंद साहब सच्चे पातशाह जी ओदा बदला दीवान चंदू कोलो लेना चाहुंदे ने, ओदे कीते होए को कर्म दा ओनू फल देना चाहुंदे हन।
इस प्रकार कर बचन बिलास,
इस प्रकार सतगुरु महाराज ने बचन बिलास कीते सिखां दे नाल।
चाहे दुष्ट को करबो नाश,
हुण उस दुष्ट पापी दा सतगुरु जी विनाश करना चाहुंदे हन।
चढ़ तुरंग पर डेरे आए,
घोड़े उपर सवार होके सतगुरु जी अपने डेरे विखे वापस आ गए हन।
खान पान कर निशा बिताए,
लंगर पानी छक के सतगुरा ने रात बतीत कीती है।
बौर शाह जब याद करंता,
उस तो बाद जदों भी जहांगीर सतगुरु जी नो याद करदा है।
टिगहकार गुर दर्श लहंता,
सतगुरा नो अपने कोल बुला के गुरुदेव दे दर्शन परसदा है।
चढ़ शिकार को वैर सिधावे,
जदों भी शिकार खेडन वास्ते चढ़ के घोड़े ते सवार होके बाहर नू जांदे हन।
बड़े चील फिर बाहर आवे,
बाहर संघने जंगलों दे विच फिर करके वापस आउंदे शिकार खेड के आउंदे हन।
भाई शाह को सुदगुर केरी,
जदों जहांगीर नू इस गल दी खबर लगी के सतगुरु जी रोज शिकार खेडन वास्ते
किलत अखेर ब्रिति बहुत तेरी,
ए भी बहुत शिकार खेड दे, इना नु भी शिकार खेडन दा बड़ा भारी शौक है।
एक दिन ले कर अपने संग,
एक दिन जहांगीर बेनती करके सतगुरां नु अपने नाल शिकार खेडन वास्ते लै गया।
गए शिकार अरूड़ तुरंग,
सतगुरु जी अपने बले घोड़े उपर सवार हो करके जहांगीर दे नाल गए।
मीर शिकारन शिकरे लीन,
जेडे मीर शिकार सन, शिकार महकमे दा जेडा मुखी अफसर हुंदा है ओनू मीर शिकार कहिंदे ने, ओने शिकरे अपने नाल लै लए हन।
जुर्रे बाज अरसवान कोहीन,
इसे तां जुर्रे बाज ते जेडे शिकारी कुत्ते हुंदे ने कोहीना अपने नाल लै लईआं।
गन बट गन गडीरन पर हैं चीते,
बहुत सारे गड्डियां दे उपर कहिंदे इन्हां नूं रखिया गया है।
कानन गमने मृग पै पीते,
जदों जंगल नूं गए ते जंगल दे जिन्ने मृग हरण ने पै पीत हो गए हन।
अते चपट ते लपट बेहंगा,
जेड़े शिकारी पंछी बाज आदक ने उन्हां नूं आकाश विच छड़ दिता गया, आकाश विच जाके चपटे मार मार के पंछियां दा शिकार उन्हां ने कीता है।
शुकर सस्से चंखार कुरंगा,
इसे प्रकार फिर शिकारी कुत्ते छड़े गए, किते शुकर जेड़े जंगली सूर ने सहे ने चंखार ते जेड़े कुरंग आदक उन्हां दा शिकार कीता है। चंखार कहिंदे ने बारह सिंघां नूं ते कुरंग कहिंदे ने हरण नूं, एदा बारह सिंघां ते हरण दा शिकार कीता है।
ओ तुपकन ते मार गिराए,
कईआं नूं तां गोली मार के मार सुटिया।
ओ तीरन तरवारन काए,
कईआं नूं तीरां दे नाल मारिया ते कईआं नूं तेगां नाल झटका दिता।
पाडे केर केर गुर मारे,
महाराज गुरु हरगोबिंद साहिब सच्चे पातशाह ने घोड़ा दौड़ा के इना जानवरां दे नेड़े जा जाके तेग नाल इना दा शिकार कीता है।
पर लागवता तीर प्रहारे,
बड़ी फुर्ती दे नाल सतगुरु जी तीरां दा प्रहार करदे हन।
पाड़े केर केर गुर मारे,
इसे तरह महाराज ने तेजी नाल केर केर के इना दा शिकार कीता है।
निज आगे को जान न दियो,
किसे नूं भी अपने तो अगे नूं जान नहीं दिता पातशाह ने।
तुर के शरीरत हित हियो,
जदों बादशाह जहांगीर महाराज सच्चे पातशाह जी दी ऐसी लीला नूं वेखदा है, शिकार खेडदिआं नूं वेखदा तो बड़ा हैरान हुंदा है, क्योंकि गुरु घर दे विच जे वेखीए वी कला पहली वेरी बादशाह ने किते वेखी होवेगी, ते अपनी अखां नाल जिन्ने बादशाही ठाठ रखिआ है अपने बराबर दा योधा पहली वेरी बादशाह ने वेखिआ होवेगा वी इदां दे योधे वी हुंदे ने। वेख वेख के ओहदे हिरदे विच महाराज दे प्रति बड़ा प्रेम पैदा हुंदा है।
आयुध विद्या में बढ़ जाने,
बादशाह समझ गया के सतगुरु जी शस्त्र विद्या दे विच बड़े माहर हन।
देख तमाशो उर हर खाने,
ज्यो ज्यो महाराज जी शिकार खेडदे ने ते तमाशा वेख वेख के जहांगीर खुश हुंदा है।
सुनियो प्रथम कित के हर बली।
जहांगीर ने पहला कितने सुनिया सी भी इथे बड़ा बली ते खंखारू शेर रहिंदा है। खंखारू शेर ओनू कहिंदे जेड़ा बंदे मार के उन्हां दा मांस खांदा है। जदों शेर दे दंदा नू लहू लग जांदा है जी इंसान दा, वह मुड़ के पशु नहीं मारदा, फिर वह बंदे मार के खांदा है। आदम खोर जिहा बन जांदा नू खंखारू शेर कहिंदे ने। ते बादशाह ने सुनिया सी भी इधर कोई खंखारू शेर रहिंदा है।
पई शाह के उर सुद पली।
ओनू याद आ गया, ओदे हिरदे विच ए गल जेड़ी ओनू चेते आ गई है।
पन्यो सबन सो करो पियाना।
ओने अपने सारे साथियां नू आखिया भी सारे जाने इथों कूच कर जावो।
जित दिश के अर सुनियो माना।
जिस दिशा वल आपा सुनिया भी शेर रहिंदा उधर नू कूच कर जावो।
तब आगू होए ले गुर संग।
इस तरह आप मूरी हो करके जहांगीर ने छेवें पातशाह गुरु हरगोबिंद साहब जी नू नाल ले लिया।
चलियो शाह चढ़ तुंग मतंग।
साध संगत उच्चे हाथी ते बह गया जहांगीर, ते सतगुरु जी नू नाल लेके चल पिया है।
भोजन करियो सुकानन जबे।
जिस जगह ते शेर रहिंदा सी उथे जा पहुंचे, ते जंगल विच जा करके मीर शिकारा ने जगह खोजी जिथे शेर रहिंदा सी।
भबकत निकसियो के अर तबे।
गल्लां विच झाड़ां विच लुक के बैठा सी शेर, जदों ने शोर सुनिया ते उसे वक्त भबक मारदा होया झल दे विचों बाहर नू निकलिया है।
हीरत सूरा कितक पलाए।
आउंदे होए शेर नू वेख करके कई सूरमे डरदे मारे उथों कायर बन के भज गए।
ओ सुन शब्द निकट ने आए।
किसे ने शेर दी गर्जवी आवाज सुनी ते डरदा मारा उदे नेड़े नहीं आया।
गज ने गम ने कोर सो ओरा।
जेड़े साध संगत जी हाथी सन, ना ता ओ अगा वधे ते ना ही कहिंदे घोड़े योधियां दे अगे नू गए हन।
शाह मतंग थिरे ने कैसे।
ते बादशाह दा जेड़ा हाथी सी ओ डर गया शेर दी गर्ज सुन के, ते ओ ठहरदा नहीं इधर उधर नू भजदा है।
महावीर ते कायर जैसे।
जिवें किसे महावीर योधे तों कायर गीदी डरदा है, इसे तरह शेर दी गर्ज तों उस वक्त बादशाह दा हाथी डरन लग पिया।
तब पुकार गुर सो कहियो।
बादशाह ने वेख्या भी शेर वधदा हुंदा जे, ते साडे किसे साथी कोलों संभालिया नहीं जाना। इन्हें फिर पुकार कीती, आवाज मारी सतगुरु जी दे चरणा विच बेनती कीती।
हरे सुतीरज को जब ले।
उन्हें वेख्या भी महाराज बड़े धीरज नाल खलोते ने, बाकी सारे डर गए। कोई भज गया, कोई अग्गे नहीं वधदा, किसे दा घोड़ा उस पासे नहीं जांदा, थर थर सारे कंब रहे ने। पर महाराज गुरु हरगोबिंद साहब जी बड़े धीरज नाल उथे घोड़े ते खलोते रहे, ते शेर वल वेखदे रहे पातशाह जी। ते जदों जहांगीर ने वेख्या भी ता बड़े धीरज नाल खलोते अपनी जगह तो हले नहीं हन।
तुम ही करो प्रहारन इसे।
कहन लगा पातशाह तुसी कृपा करके दे ते प्रहार करके दा शिकार करो।
जब लोक हत करे न किसे।
कृपा करो जिन्नी देर तक किसे नू मारदा नहीं ना, उस तो पहला पहला ही इहदा शिकार आप जी कर दिओ। देरी ना लायो, किते ए ना होवे भी साडे वल वध के साडा ही शिकार कर देवे।
श्री सतगुर ओरा तब छोरा।
सुन के महाराज श्री गुरु हरगोबिंद साहब ने अपना घोड़ा छड़ दिता।
खड़ग सिपर गै ले तिस ओरा।
एक हाथ दे विच वड्डा ढाला महाराज ने ग्रहण कर लिया, ते दूजे हाथ विच अपनी खड़ग शमशीर भगौती लै लई है।
तुपक छुटन कै शाह हटाई।
इधर बादशाह दे सिपाही गोलियां चलाउंदे सन, ते बादशाह ने रोक दिता हुण किसे गोली नहीं चलाउणी।
पिकन तमाशो लग समुदाई।
ते सारे जाने तमाशा वेखण वास्ते नेड़े आ गए ने। बहुते तमाशा भी नहीं हुंदे ने, पहला भी ते हुण भी ऐसा ही जगत विच हुंदा आया ते हो भी रहा है। भी जदों भी कोई अजिही घटना वापरदी बहुतात विच तां तमाशा ही वेखदे लोक। महाराज गुरु हरगोबिंद साहब सच्चे पातशाह अगां नूं वधे ने, ते एदी सारी जहांगीर दी फौज तमाशा वेखण वास्ते नेड़े आ गई।
बरियो बिरे मां के अर जां।
जिस जगह ते झल दे विचों शेर वड़िया होया सी।
लगे बिलोचन सब के तां।
सारे ਜਾਣਿਆਂ ਦਾ ਧਿਆਨ ਉਸ ਪਾਸੇ ਹੀ ਲੱਗਿਆ ਹੋਇਆ ਸੀ ਵੀ ਪਤਾ ਨੀ ਕਦੋਂ ਸ਼ੇਰ ਵਿੱਚੋਂ ਬਾਹਰ ਨਿਕਲ ਆਵੇਗਾ।
ਧੀਰਜ ਸਹਿਤ ਜਾਤ ਗੁਰ ਆਗੇ,
ਬੜੇ ਧੀਰਜ ਦੇ ਨਾਲ ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਜਾ ਰਹੇ ਹਨ।
ਮਨੋ ਵੀਰ ਰਸ ਸੋਵਤ ਜਾਗੇ,
ਕਵੀ ਜੀ ਕਹਿੰਦੇ ਇਸ ਤਰ੍ਹਾਂ ਜਾਣ ਲਓ ਕਿ ਜਿਵੇਂ ਸੁੱਤਾ ਹੋਇਆ ਵੀਰ ਰਸ ਜਾਗ ਗਿਆ ਹੋਵੇ।
ਪਰਨ ਬਦਨ ਕੋ ਅਰੁਣ ਵਿਸਾਲਾ,
ਸਤਿਗੁਰਾਂ ਦੇ ਮੁਖੜੇ ਦਾ ਜਿਹੜਾ ਰੰਗ ਲਾਲ ਸੁਰਖ ਹੋ ਗਿਆ ਵੀਰ ਰਸ ਦੇ ਨਾਲ, ਨੇਤਰ ਲਾਲ ਸੁਰਖ ਹੋ ਗਏ ਤੇ ਬਾਹੂ ਜਿਹੜੇ ਮਹਾਰਾਜ ਦੇ ਡੌਲੇ ਨੇ ਉਹ ਫੜਕਣ ਲੱਗ ਪਏ ਹਨ।
ਗਮਨਤ ਗਏ ਖੜਗ ਅਰ ਢਾਲਾ,
ਇਸ ਤਰ੍ਹਾਂ ਆਪਣੀ ਖੜਗ ਤੇ ਢਾਲ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਨੂੰ ਵਧੇ ਹਨ।
ਨਿਕਟੋਏ ਕਰ ਸ਼ੇਰ ਪ੍ਰਚਾਰਿਓ,
ਝਲ ਦੇ ਨੇੜੇ ਹੋ ਕੇ ਪਾਤਸ਼ਾਹ ਨੇ ਸ਼ੇਰ ਨੂੰ ਵੰਗਾਰਿਆ ਹੈ।
ਨਿਕਸ ਵੈਰ ਅਬ ਕਿਉ ਥਲ ਹਾਰਿਓ,
ਮਹਾਰਾਜ ਕਹਿੰਦੇ ਹੁਣ ਨਿਕਲ ਗਈ ਦੀਆ ਬਾਹਰ, ਹੁਣ ਆਪਣਾ ਬਲ ਕਿਉ ਹਾਰ ਗਿਆ ਹੈ।
ਸਨਮੁਖ ਦ੍ਰਿਸ਼ਟ ਭਾਈ ਜਬ ਦੋ,
ਜਦੋਂ ਮਹਾਰਾਜ ਨੇ ਲਲਕਾਰਾ ਮਾਰਿਆ ਤੇ ਸ਼ੇਰ ਝਲ ਵਿੱਚੋਂ ਬਾਹਰ ਨਿਕਲ ਆਇਆ ਤੇ ਕਵੀ ਜੀ ਕਹਿੰਦੇ ਮਾਨੋ ਜੈਸੇ ਦੋਵੇਂ ਸ਼ੇਰਾਂ ਦੀ ਨਿਗਾਹ ਇੱਕ ਹੋ ਗਈ।
ਨਿਕਸਿਓ ਗਰਜਿਤ ਕੇ ਅਰਸੋ,
ਗਰਜਦਾ ਹੋਇਆ ਉਹ ਬੱਬਰ ਸ਼ੇਰ ਝਲ ਦੇ ਵਿੱਚੋਂ ਬਾਹਰ ਨੂੰ ਨਿਕਲਿਆ ਹੈ।
ਵੀਰਤ ਲਾਂਗੁਲ ਟੋਰ ਕਰਾਲਾ,
ਆਪਣੀ ਪੂਛ ਜਿਹੜੀ ਹੈ ਨਾ ਉਹਦੀ ਟੌਰ ਫੇਰਦਾ ਹੈ, ਜਿਹੜਾ ਪੂਛ ਦਾ ਹੇਠਲਾ ਹਿੱਸਾ ਹੁੰਦਾ ਉਹਨੂੰ ਟੌਰ ਕਹਿੰਦੇ ਨੇ, ਆਪਣੀ ਪੂਛ ਨੂੰ ਫੇਰਦਾ ਹੋਇਆ ਮਹਾਰਾਜ ਵੱਲ ਵਧਿਆ ਹੈ।
ਝਟਕਤ ਸਟਾ ਭੀਮ ਜਨ ਕਾਲਾ,
ਗਰਦਨ ਦੇ ਵਿੱਚ ਕੇਸ ਹੁੰਦੇ ਨੇ, ਜਿਹੜਾ ਬੱਬਰ ਸ਼ੇਰ ਹੁੰਦਾ ਉਹਨੂੰ ਸਿੰਘ ਕਹਿੰਦੇ ਨੇ। ਬਾਕੀ ਇਹਨਾਂ ਦੀਆਂ ਕਿਸਮਾਂ ਕਈ ਤਰ੍ਹਾਂ ਦੀਆਂ ਨੇ, ਸਭ ਤੋਂ ਭਿਅੰਕਰ ਜਿਹੜਾ ਤੇ ਸਭ ਤੋਂ ਸ਼੍ਰੋਮਣੀ ਉਹ ਬੱਬਰ ਸ਼ੇਰ ਹੀ ਹੁੰਦਾ ਹੈ ਤੇ ਗਰਦਨ ਦੇ ਵਿੱਚ ਉਹਦੇ ਜੱਤ ਹੁੰਦੀ ਹੈ ਤੇ ਪੀਲੇ ਰੰਗ ਦਾ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਵੀ ਪੀਲੇ ਰੰਗ ਦਾ ਉਹ ਸ਼ੇਰ ਤੇ ਆਪਣੀ ਜਿਹੜੀ ਉਹ ਗਰਦਨ ਦੇ ਨਾਲ ਜੱਤ ਹੈ ਨਾ ਕੇਸਾਂ ਦੀ, ਉਹਨੂੰ ਸੜਕਦਾ ਹੋਇਆ ਝਟਕਦਾ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਵੱਲ ਵਧਿਆ। ਮੰਨ ਲਓ ਵੀ ਜੈਸੇ ਕਾਲੀ ਤੁਰਿਆ ਆਉਂਦਾ ਹੋਵੇ।
ਲਾਂਬੀ ਬੇਲ ਭਿਆਨਕ ਦਾਂਤ,
ਇਹਦੀ ਬੇਲ, ਬੇਲ ਕਹਿੰਦੇ ਵੀ ਜਿਹੜਾ ਜਾਨਵਰ ਲੰਬਾ ਹੋਵੇ ਨਾ ਜੀ ਉਹਨੂੰ ਬੇਲ ਕਹਿੰਦੇ ਨੇ। ਇਹਦਾ ਆਕਾਰ ਜਿਹੜਾ ਬੜਾ ਲੰਬਾ ਸੀ, ਲੰਬਾਈ ਦੇ ਵਿੱਚ ਬਹੁਤ ਜ਼ਿਆਦਾ ਸੀ।
ਬਦਨ ਪਸਾਰ ਆਏ ਪਬਕਾਤ,
ਮੁਖ ਦੇ ਦੰਦ ਬੜੇ ਭਿਅੰਕਰ ਸਨ ਤੇ ਆਪਣਾ ਮੂੰਹ ਪਸਾਰ ਕੇ ਪਬਕਾਰ ਮਾਰ ਕੇ ਮਹਾਰਾਜ ਵੱਲ ਆਇਆ ਹੈ।
ਗੀਰਤ ਲੋਕ ਸਕਲ ਬਿਸਮਾਏ,
ਜਹਾਂਗੀਰ ਦੇ ਸਾਥੀ ਵੇਖ ਕੇ ਬੜੇ ਬਿਸਮਾਦ ਹੋ ਗਏ, ਹੈਰਾਨ ਹੋ ਗਏ।
ਸ਼੍ਰੀ ਗੁਰ ਬਚੇ ਨਾ ਇਸੇ ਅਗਵਾਏ,
ਹੁਣ ਉਹ ਆਪਣਾ ਅਨੁਮਾਨ ਲਾਉਂਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸ਼ੇਰ ਦੇ ਸਾਹਮਣੇ ਬਚ ਨਹੀਂ ਸਕਦੇ।
ਹਮ ਆਗੇ ਅਸ ਕੇ ਅਰ ਮਹਾ,
ਇਸ ਤੋਂ ਪਹਿਲਾਂ ਵੀ ਅਸੀਂ ਇਹੋ ਜਿਹਾ ਕਦੇ ਸ਼ੇਰ ਨਹੀਂ ਵੇਖਿਆ।
ਨਹੀਂ ਬਿਲੋਕਨ ਕੀਨੋ ਕਾ,
ਕਿਸੇ ਵੀ ਜਗ੍ਹਾ ਤੇ ਭਾਵੇਂ ਹੋਰ ਬੜੇ ਸ਼ੇਰ ਵੇਖੇ ਅਸਾਂ, ਪਰ ਏਦਾਂ ਦਾ ਸ਼ੇਰ ਅਸੀਂ ਅੱਜ ਤਾਈ ਨੀ ਵੇਖਿਆ, ਇਹ ਪਹਿਲੀ ਵੇਰੀ ਵੇਖਿਆ ਹੈ।
ਠਾਂਡੇ ਦੂਰ ਤਰਾਸ ਕੋ ਪਾਵੇ,
ਦੂਰ ਖਲੋਤੇ ਹੋਏ ਜਹਾਂਗੀਰ ਦੇ ਜਿਹੜੇ ਸਿਪਾਹੀ ਨੇ ਉਹ ਥਰ ਥਰ ਕੰਬਦੇ ਨੇ, ਭੈ ਦੇ ਨਾਲ ਕੰਬਦੇ ਹਨ।
ਦੇਖਤ ਗਨ ਉਹ ਨਿਕਟ ਨ ਆਵੇ,
ਦੂਰ ਖਲੋ ਕੇ ਵੇਖ ਜ਼ਰੂਰ ਰਹੇ ਨੇ ਪਰ ਡਰਦਾ ਮਾਰਾ ਕੋਈ ਨੇੜੇ ਨਹੀਂ ਆਉਂਦਾ।
ਆਵਤ ਸਨਮੁਖ ਬਦਨ ਪਸਾਰਾ,
ਆਪਣਾ ਮੂੰਹ ਪਸਾਰ ਕਰਕੇ ਉਹ ਸ਼ੇਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਆਇਆ।
ਧਰ ਧੀਰਜ ਸਤਿਗੁਰੂ ਨਿਹਾਰਾ,
ਧੀਰਜ ਧਾਰਨ ਕਰਕੇ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਉਹਦੇ ਵੱਲ ਵੇਖਿਆ ਹੈ।
ਵਾਮ ਹੱਥ ਧਰ ਸਿਪਰੇ ਅਗਾਰੀ,
ਆਪਣੇ ਖੱਬੇ ਹੱਥ ਦੇ ਵਿੱਚ ਪਕੜੀ ਹੋਈ ਢਾਲ ਪਾਤਸ਼ਾਹ ਨੇ ਮੂਹਰੇ ਕਰ ਦਿੱਤੀ।
ਕਰ ਪਰਾਕਰਮ ਕੋ ਮੁਖ ਪਰ ਮਾਰੀ,
ਜੇ ਆਉਂਦੇ ਹੋਏ ਸ਼ੇਰ ਦੇ ਮੂੰਹ ਦੇ ਉੱਪਰ ਬਾਹੂ ਬਲ ਕਰਕੇ ਜ਼ੋਰ ਨਾਲ ਮਹਾਰਾਜ ਨੇ ਢਾਲ ਮਾਰੀ ਹੈ।
ਉੱਪੇ ਓਜ ਤੇ ਦੀਨ ਤਕੇਲਾ,
ਸਤਿਗੁਰੂ ਜੀ ਬੜੇ ਵੀਰ ਰਸ ਦੇ ਵਿੱਚ ਆ ਗਏ, ਮਾਨੋ ਕੇ ਸਾਰਾ ਵੀਰ ਰਸ ਹੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ ਇਕੱਤਰ ਹੋ ਗਿਆ ਹੋਵੇ। ਇੱਕੋ ਢਾਲ ਦਾ ਪ੍ਰਹਾਰ ਮਹਾਰਾਜ ਨੇ ਜ਼ੋਰ ਨਾਲ ਕੀਤਾ, ਇਸ ਸ਼ੇਰ ਨੂੰ ਪਿਛਾਂ ਨੂੰ ਧੱਕ ਦਿੱਤਾ ਪਾਤਸ਼ਾਹ ਨੇ।
ਆਗੇ ਹੋਏ ਪਛੇਲਾ ਮੇਲਾ,
ਜਿਹੜਾ ਸ਼ੇਰ ਅੱਗੇ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਨੇ ਢਾਲ ਮਾਰ ਕੇ ਪਿਛਾਂ ਨੂੰ ਕਰ ਦਿੱਤਾ ਹੈ।
ਚੰਦਰ ਹਾਂਸ ਚਮਕਿਓ ਕਰ ਦਾਏ,
ਸਤਿਗੁਰੂ ਜੀ ਦੇ ਸੱਜੇ ਹੱਥ ਦੇ ਵਿੱਚ ਚੰਦਰ ਹਾਂਸ ਮਹਾਰਾਜ ਦੀ ਤੇਗ ਚਮਕਦੀ ਹੈ।
ਗਿਰਤ ਸ਼ੇਰ ਕੇ ਉਧਰ ਲਗਾਏ,
ਢਾਲ ਮਾਰੀ ਜਦੋਂ ਮਹਾਰਾਜ ਨੇ ਤੇ ਸ਼ੇਰ ਜਿਹੜਾ ਜ਼ਮੀਨ ਤੇ ਜਾ ਡਿੱਗਿਆ, ਤੇ ਡਿੱਗਦੇ ਹੋਏ ਸ਼ੇਰ ਦੇ ਪੇਟ ਦੇ ਵਿੱਚ ਮਹਾਰਾਜ ਨੇ ਤੇਗ ਮਾਰੀ ਹੈ।
ਬਈ ਭਗੋਤੀ ਗੁਰ ਕੇ ਕਰ ਕੀ।
ਜਦੋਂ ਪਾਤਸ਼ਾਹ ਦੇ ਹੱਥ ਦੇ ਵਿੱਚੋਂ ਬਿਜਲੀ ਵਾਂਗੂ ਕੜਕਦੀ ਹੋਈ ਭਗੌਤੀ ਚੱਲੀ ਹੈ।
ਕਰ ਤਕਬੀਰ ਤੁਰਤ ਦੋ ਧਰ ਕੀ।
ਉਹਨੇ ਪੇਟ ਦੇ ਵਿੱਚ ਧਸਦਿਆਂ ਉਸ ਤੇਗ ਨੇ ਸ਼ੇਰ ਦੇ ਦੋ ਹਿੱਸੇ ਕਰ ਦਿੱਤੇ ਹਨ।
ਸਤ ਸ੍ਰੀ ਅਕਾਲ। ਗਿਰਿਓ ਪ੍ਰਿਥੀ ਪਰ ਪਗ ਉਲਟਾਏ।
ਦੋ ਹਿੱਸੇ ਹੋ ਗਏ ਸ਼ੇਰ ਦੇ ਤੇ ਉਲਟੇ ਪਹਿਰ ਧਰਤੀ ਦੇ ਉੱਪਰ ਜਾ ਡਿੱਗਿਆ ਹੈ।
ਮਰਿਓ ਜਾਨ ਦੇਖਣ ਗਨ ਆਏ।
ਜਦੋਂ ਮਰ ਗਿਆ ਤੇ ਸਾਰੇ ਜਾਣੇ ਨੇੜੇ ਆ ਗਏ ਤੇ ਵੇਖਣ ਵਾਸਤੇ ਪੁੱਜਦੇ ਨੇ ਵੀ ਦੇਖੀਏ ਤਾਂ ਸੀ ਵੀ ਸ਼ੇਰ ਦਾ ਕਿੱਦਾਂ ਦਾ ਹਾਲ ਹੋਇਆ ਹੈ।
ਪਰਚੇ ਹਤੇ ਸ਼ਾਹ ਕੇ ਹਾਥੀ।
ਹੁਣ ਬਾਦਸ਼ਾਹ ਦਾ ਹਾਥੀ ਹਿਲਦਾ ਨਹੀਂ ਤੇ ਨਾਲ ਦੇ ਜਿਹੜੇ ਮਹਾਵਤ ਸਾਥੀ ਆਦਿਕ ਜਿਹੜੇ ਸਨ ਪਰਛੇ ਮਾਰ ਮਾਰ ਕੇ ਜਹਾਂਗੀਰ ਦਾ ਹਾਥੀ ਉਹਨਾਂ ਨੇ ਉਸ ਪਾਸੇ ਨੂੰ ਤੋਰਿਆ ਹੈ।
ਇਤ ਦਿਸ਼ ਕਰਿਓ ਯਤਨ ਕੇ ਸਾਥੀ।
ਉਹਦੇ ਸਾਥੀਆਂ ਨੇ ਬੜਾ ਯਤਨ ਕੀਤਾ, ਬੜੀ ਉਖਿਆਈ ਦੇ ਨਾਲ ਉਸ ਹਾਥੀ ਨੂੰ ਤੋਰਿਆ ਹੈ।
ਕੀਨ ਬਿਲੋਕਨ ਵੈ ਕਰ ਪਾਓ।
ਇਸ ਤਰ੍ਹਾਂ ਨੇੜੇ ਹੋ ਕਰਕੇ ਜਦੋਂ ਬਾਦਸ਼ਾਹ ਨੇ ਸ਼ੇਰ ਨੂੰ ਵੇਖਿਆ ਹੈ।
ਬਲੀ ਸ਼ੇਰ ਤੇ ਬਿਸਮਿਓ ਸ਼ਾਓ।
ਇਸ ਤਰ੍ਹਾਂ ਕਹਿੰਦੇ ਸ਼ਿਕਾਰ ਕੀਤਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਸ਼ੇਰ ਦਾ ਤੇ ਵੇਖ ਕੇ ਬਾਦਸ਼ਾਹ ਬੜਾ ਬਿਸਮਾਦ ਹੋ ਗਿਆ, ਹੈਰਾਨ ਹੋ ਗਿਆ ਹੈ।
ਧੰਨ ਧੰਨ ਸਤਿਗੁਰ ਕੋ ਕਹੇ।
ਹੱਥ ਜੋੜ ਕੇ ਸਤਿਗੁਰਾਂ ਨੂੰ ਧੰਨ 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 ਆਖਦਾ ਹੈ।
ਨਿਕਟ ਦਿਸ਼ ਨਿਕਟ ਤਿਸ ਕੀ ਦਿਸ਼ ਲਏ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਖਲੋ ਕਰਕੇ ਇਸ ਤਰ੍ਹਾਂ ਉਹਨੇ ਸ਼ੇਰ ਦੇ ਵੱਲ ਵੇਖਿਆ ਹੈ।
ਅਰ ਕੋ ਨਿਕਸਿਓ ਤਬ ਜੀਵ।
ਉਸ ਸ਼ੇਰ ਦੇ ਵਿੱਚੋਂ ਜੀ ਜੀਵ ਆਤਮਾ ਬਾਹਰ ਨੂੰ ਨਿਕਲੀ ਹੈ।
ਮਹਾ ਪ੍ਰਕਾਸ਼ਵੰਤ ਸੋ ਥੀਵ।
ਜਦੋਂ ਉਹ ਜੀਵ ਆਤਮਾ ਨਿਕਲੀ ਦਿਖਾਈ ਤਾਂ ਕੁਝ ਨਹੀਂ ਦਿੱਤਾ, ਚਾਰ ਚੁਫੇਰੇ ਪ੍ਰਕਾਸ਼ ਹੀ ਪ੍ਰਕਾਸ਼ ਵੱਧ ਗਿਆ ਹੈ।
ਅਰੁਣਤਾ ਫੈਲੀ ਸਭ ਗੈਨ।
ਜਿਵੇਂ ਸੰਧਿਆ ਦਾ ਵਕਤ ਹੁੰਦਾ ਜਾਂ ਆਪਾਂ ਸਵੇਰੇ ਵੇਖਦੇ ਹਾਂ ਸੂਰਜ ਚੜ੍ਹਨ ਵੇਲੇ ਛੁਪਣ ਵੇਲੇ, ਸੂਰਜ ਦੇ ਛੁਪਣ ਦੇ ਨਾਲ ਲਾਲੀ ਜੀ ਛਾ ਜਾਂਦੀ ਹੈ, ਸਵੇਰੇ ਵੀ ਆਪਾਂ ਵੇਖਦੇ ਹਾਂ ਵੀ ਲਾਲੀ ਜੀ ਛਾ ਜਾਂਦੀ ਹੈ, ਇਦਾਂ ਚਾਰ ਚੁਫੇਰੇ ਲਾਲੀ ਜੀ ਛਾ ਗਈ ਹੈ।
ਦੇਖਤ ਸ਼ਾਹ ਉਠਾਏ ਨੈਣ।
ਇਸ ਤਰ੍ਹਾਂ ਵੇਖ ਕਰਕੇ ਬਾਦਸ਼ਾਹ ਨੇ ਜਦੋਂ ਆਪਣੇ ਨੇਤਰ ਉਤਾਂਹ ਨੂੰ ਚੁੱਕੇ,
ਬੂਜੇ ਗੁਰ ਕਹਾ ਇਹ ਪਏ।
ਆਖਣ ਲਗਾ ਪਾਤਸ਼ਾਹ ਇਹ ਕੀ ਹੋਇਆ ਹੈ,
ਕੌਣ ਹੋ ਤੋ ਮਰ ਕਿਤ ਇਹ ਗਏ।
ਇਹ ਕੌਣ ਹੈ ਜਿਹੜਾ ਮਰ ਕੇ ਕਿਤੇ ਜਾ ਰਹੇ ਹੈ। ਇੱਕ ਗੱਲ ਤਾਂ ਸਪਸ਼ਟ ਹੋ ਗਈ, ਇਸਲਾਮ ਦੇ ਅੰਦਰ ਪੁਨਰ ਜਨਮ ਨਹੀਂ ਮੰਨਦੇ, ਉਹ ਕਹਿੰਦੇ ਵੀ ਕਬਰ ਵਿੱਚ ਹੀ ਜੀਵ ਆਤਮਾ ਰਹਿੰਦੀ ਹੈ। ਪਰ ਇੱਥੇ ਹੁਣ ਗੱਲ ਸਪਸ਼ਟ ਹੋ ਗਈ ਵੀ ਜਹਾਂਗੀਰ ਆਪਣੇ ਮੁਖ ਤੋਂ ਕਹਿੰਦਾ ਵੀ ਮਹਾਰਾਜ ਇਹ ਕੌਣ ਹੈ ਜਿਹੜਾ ਸਰੀਰ ਵਿੱਚੋਂ ਨਿਕਲ ਕੇ ਕਿਸ ਪਾਸੇ ਨੂੰ ਗਿਆ ਹੈ।
ਕਿਉਂ ਪ੍ਰਕਾਸ਼ ਐਸੋ ਦ੍ਰਿਸ਼ਟ ਆਇਓ।
ਮਹਾਰਾਜ ਜੀ ਇਹੋ ਜਿਹਾ ਪ੍ਰਕਾਸ਼ ਜਿਹੜਾ ਚਾਰ ਚੁਫੇਰੇ ਕਿਉਂ ਦਿਖਾਈ ਦਿੱਤਾ ਹੈ।
ਵਿਖਿਓ ਅਪੂਰਬ ਮੈਂ ਬਿਸਮਾਇਓ।
ਇਸ ਤੋਂ ਪਹਿਲਾਂ ਤਾਂ ਮੈਂ ਕਦੇ ਨਹੀਂ ਵੇਖਿਆ ਏਦਾਂ ਦਾ ਕੌਤਕ, ਮੈਨੂੰ ਕਦੇ ਦਿਖਾਈ ਨਹੀਂ ਦਿੱਤਾ, ਪਹਿਲੀ ਵਾਰੀ ਮਹਾਰਾਜ ਜੀ ਮੈਂ ਵੇਖਿਆ ਹੈ ਜਿਹਨੂੰ ਵੇਖ ਕੇ ਮੈਂ ਬੜਾ ਬਿਸਮਾਦ ਹੋ ਗਿਆ ਹਾਂ।
ਸੁਣ ਸ਼੍ਰੀ ਹਰਗੋਬਿੰਦ ਬਖਾਨੋ।
ਇਹ ਬਚਨ ਸੁਣ ਕੇ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਫਰਮਾਨ ਕਰਦੇ ਹਨ,
ਕਾਸਮ ਬੇਗ ਨਾਮ ਇਸ ਜਾਨੋ।
ਮਹਾਰਾਜ ਜੀ ਕਹਿਣ ਲੱਗੇ ਦਾ ਨਾਮ ਕਾਸਮ ਬੇਗ ਕਰਕੇ ਜਾਣੋ।
ਤੁਮ ਹਕਾਰ ਕੈ ਬੂਜਨ ਕੀਜੇ।
ਇਸ ਤਰ੍ਹਾਂ ਕਰ ਤੂੰ ਆਪ ਹੀ ਇਹਨੂੰ ਆਵਾਜ਼ ਮਾਰ ਕੇ ਨਾ ਪੁੱਛ ਲੈ।
ਸੁਣਿਓ ਚੋ ਸੋ ਉੱਤਰ ਲੀਜੇ।
ਜੋ ਕੁਝ ਸੁਣਨਾ ਚਾਹੁੰਦਾ ਇਹਦੇ ਕੋਲੋਂ ਆਪਣਾ ਪੁੱਛ ਕੇ ਉੱਤਰ ਲੈ ਲੈ।
ਜਹਾਂਗੀਰ ਲੈ ਨਾਮ ਗੁਹਾਰਾ।
ਜਹਾਂਗੀਰ ਨੇ ਕਾਸਮ ਬੇਗ ਨਾਮ ਲੈ ਕੇ ਉੱਚੀ ਜੀ ਗੁਹਾਰ ਲਾਈ ਹੈ।
ਤਿੰਨ ਤਰੋ ਪਰ ਥਿਰ ਹੋਏ ਉਚਾਰਾ।
ਉਹ ਜਿਹੜੀ ਜੀਵ ਆਤਮਾ ਸੀ ਉਹ ਦਰਖਤ ਦੇ ਉੱਪਰ ਜਾ ਕਰਕੇ ਥਿਰ ਹੋ ਗਈ। ਜਦੋਂ ਇਹਨੇ ਗੁਹਾਰ ਲਾਈ ਆਵਾਜ਼ ਮਾਰੀ ਹੈ,
ਪੂਰਬ ਜਨਮ ਹੁਤੋ ਨਰ ਤਨ ਮੈਂ।
ਆਖਣ ਲੱਗਾ ਵੀ ਕੌਣ ਹੈ ਭਾਈ, ਤੂੰ ਕਿੱਥੋਂ ਆਇਆ, ਕਿੱਧਰ ਨੂੰ ਚੱਲਿਆ, ਆ ਸ਼ੇਰ ਦੀ ਜੂਨੀ ਕਿਵੇਂ ਤੈਨੂੰ ਪ੍ਰਾਪਤ ਹੋਈ। ਫਿਰ ਉਹਨੇ ਅੱਗੋਂ ਜਵਾਬ ਦਿੱਤਾ, ਆਖਣ ਲੱਗਾ ਵੀ ਪੂਰਬਲੇ ਜਨਮ ਦੇ ਵਿੱਚ ਪਹਿਲਾਂ ਮੇਰੇ ਪਾਸ ਜਿਹੜਾ ਸਰੀਰ ਸੀ ਉਹ ਮਨੁੱਖ ਦਾ ਸੀ।
अब के अरोए बासो बन में
ते हुण मैं शेर हो करके जंगल दे विच वासा करदा हां।
पातशाह अकबर तुवतात
जेड़ा तेरा पिता बादशाह अकबर सी
लगत कबीले मैं तिस प्रात
कबीले दे विच मैं अकबर दा भरा लगदा सी।
एक दिन अमरदास गुर पास
एक दिन बादशाह अकबर धन गुरु अमरदास सच्चे पातशाह दे दर्शना दी सिक लै करके
गयो शाह कर दर्शन आस
सतगुरां दे दर्शन दीदार करन वास्ते श्री गोइंदवाल साहिब गया है।
उतो संग मैं दिख रिस छाई
कासम बे कहिंदा मैं भी नाल सी उस वक्त उन्हां दे ते जदों बादशाह गुरु साहिब नूं मिलिया वेख के मेरे मन दे अंदर बड़ा क्रोध पैदा हो गया है।
क्या पूजन हिंदू टिक जाई
मैं सोची जावा भी है ता ए मुसलमान अर समय दा बादशाह है जेनू सारे आके शीस चकाउंदे ने ते की ए हिंदुआं दे कोल जाके उना दे अगे शीस चकाउंदा फिरदा है।
चलियो नहीं मेरो कुछ चारा
पर मैं कर भी की सकदा सी मैं ता छोटा जा एक उमराव सी ओ समय दा बादशाह ते मेरा कोई चारा नहीं चलिया अकबर दे सामने।
मुक्ते बो अपवाद उचारा
मैं अपने आप विच ही महाराज सच्चे पातशाह गुरु अमरदास साहिब दी निंदिया कीती। निंदक प्रभु भुलाया काल नेरा आया हर जन स्यों बाद उठरी है। बंदे दा सब तो वड्डा दुश्मन निंदिया है। निंदिया रस भी है निंदिया मनुख दा दुश्मन भी है बा शर्त है भी निंदिया दूजे दी हुंदी होवे। उस्तत भी रस है ना उस्तत बा शर्त है भी मेरी हुंदी होवे उस्तत मेरी हुंदी होवे ते मैनू रस आउंदा है। निंदिया दूजी दे दूजे दी हुंदी होवे ते मैनू तां वी रस आउंदा है। ये मनुख दा एक सुभाअ है। दूसरा पक्ष है भी जिस दे नाल ईरखा होवे बंदे दी मनुख हमेशा ओदी निंदिया करदा है भी इहनू छुटिया दिया किसे ना किसे तरीके दे नाल इहनू छोटा बना दिया लोक इहनू माड़ा कहण इहनू बुरा कहण वो मन दी भावना हुंदी है। पर सतगुरु गुरु ग्रंथ साहिब जी महाराज सानू समझाउंदे ने कि निंदक नूं प्रभु ने भुला दिता है ता ताही वो निंदिया कर रहे है ना भुलिया होया उहदा काल नेड़े आ चुका है। वो हरी दे प्यारियां दे नाल इस तरह बाद उठाउंदा है ता इस करके गुरबाणी कहिंदी निंदा भली किसी की नाही मनमुख मुगद करन। निंदिया करनी किसे दी भी चंगी नहीं निंदिया नहीं करनी चाहीदी किसे दी किसे दे औगणा नूं नहीं चितारना चाहीदा। इस वास्ते निंदिया एक रस है निंदिया मनुख दा सब तों वड्डा दुश्मन है। किसे दी निंदिया ना करो। निंदिया साध संगत जी कासम बेग ने गुरु अमरदास सच्चे पातशाह जी दी कीती ते जदों कोई गुरु निंदक बन जाए फिर तां समझ उहदा काल नेड़े आई गया। पर निंदिया करन वाले मनुख दे जिन्ने भी शुभ गुण पाप ने उह तुरंत नष्ट हो जांदे तुरंत खत्म हो जाते ने। जीवन विच कुछ औगुण इदां दे हुंदे ने जिन्हां करके मनुख दा जप तप बड़ी छेती खत्म हुंदा है। इस वास्ते झूठ बोलना निंदिया करनी एहो जिहा इह जीवन दे विच जिहड़ियां माड़ियां इह साडियां माड़े जिहड़े औगुण ने इन्हां दा असीं त्याग करना है। तां कासम बेग ने महाराज सच्चे पातशाह जी दी बड़ी निंदिया कीती है।
नरन सुनाई निंद में करी
नाल दे जेड़े साथी सन उन्हां नूं सुना सुना के महाराज जी दी निंदिया करदा है।
जरी न गुर कीरत मत जरी
महाराज गुरु अमरदास साहिब जी दी कीर्ति उहदे पासों जरी ना गई बल्कि सतगुरां दी कीर्ति नाल मत उहदी सड़ गई। जिवें मीह पैंदा है ते जेड़ा जवाहा हुंदा है सड़ के राख हो जांदा है। इसे तरह कुछ मानमुख ऐसे हुंदे ने गुरु दी उस्तत सुन के उना दी मत सड़ जांदी है।
निसमें डेरा गोइंदवाल
अकबर ने रात दे वक्त अपना डेरा श्री गोइंदवाल साहिब विखे कीता है।
उठियो अचानक सूल बिसाल
रात मेरा भी डेरा उथे सी आराम करदा सी अद्धी रात नू मेरे पेट दे विच सूल उठिया है।
खाने बिखे मास रह काचा
असल विच रात जदों मैं सौण लगा ते मास खा के सुता ते जेड़ा मास मैं खादा सी ओ कच्चा मास सी।
खायो मैं ਸੋ ਉਧਰ ਨੇ ਪਾਚਾ
ਕੱਚਾ ਮਾਸ ਖਾ ਕੇ ਮੈਂ ਸੌ ਗਿਆ ਜਿਹੜਾ ਮੇਰੇ ਪੇਟ ਦੇ ਵਿੱਚ ਮੈਨੂੰ ਪਚਿਆ ਨਹੀਂ
ਗੁਰ ਅਰ ਮਾਸ ਚਿਤਵਨਾ ਚਿਤ ਮੈਂ
ਇੱਕ ਪਾਸੇ ਤਾਂ ਮੈਂ ਮਾਸ ਚਿਤਵਦਾ ਰਿਹਾ ਵੀ ਮੈਂ ਕੱਚਾ ਮਾਸ ਖਾ ਲਿਆ ਵੀ ਉਹਦੇ ਕਰਕੇ ਪੇਟ ਵਿੱਚ ਸੂਲ ਉੱਠਦਾ ਹੈ ਤੇ ਦੂਜੇ ਪਾਸੇ ਮੈਨੂੰ ਗੁਰੂ ਅਮਰਦਾਸ ਮਹਾਰਾਜ ਜੀ ਚੇਤੇ ਆਈ ਜਾਵਣ ਵੀ ਕਿੱਥੇ ਬਾਦਸ਼ਾਹ ਇਹਨਾਂ ਕੋਲ ਤੁਰਿਆ ਫਿਰਦਾ ਵੀ ਆਪਣੇ ਮਤ ਨੂੰ ਉਹਨੇ ਤਿਆਗਿਆ ਤੇ ਇੱਥੇ ਆ ਕੇ ਮੱਥਾ ਟੇਕ ਰਹੇ ਹੈ ਵੀ ਚਿਤਮਣੀ ਤਾਂ ਦੋਨੇ ਪਾਸੇ ਚੱਲ ਰਹੀ ਹੈ ਨਾ ਇੱਕ ਪਾਸੇ ਵਾਸ਼ਨਾ ਹੈ ਤੇ ਦੂਜੇ ਪਾਸੇ ਨਿੰਦਿਆ ਵਾਲਾ ਪੱਖ ਹੈ ਤੋ ਕਹਿੰਦਾ ਮੈਂ ਇੱਕ ਪਾਸੇ ਗੁਰੂ ਸਾਹਿਬ ਨੂੰ ਚੇਤੇ ਕਰਦਾ ਤੇ ਦੂਜੇ ਪਾਸੇ ਮੈਂ ਮਾਸ ਨੂੰ ਚੇਤੇ ਕਰਦਾ ਹਾਂ
ਦੁੱਖ ਤੇ ਓਤ ਪਯੋ ਤਬ ਮ੍ਰਿਤਯੂ ਮੈਂ
ਤੇ ਮੇਰਾ ਉਹ ਜਿਹੜਾ ਪੇਟ ਵਿੱਚ ਸੂਲ ਦਾ ਰੋਗ ਅਜਿਹਾ ਪੈਦਾ ਹੋਇਆ ਕਿ ਉਸ ਦਰਦ ਦੇ ਨਾਲ ਹੀ ਮੇਰੀ ਮ੍ਰਿਤਯੂ ਹੋ ਗਈ ਮੌਤ ਹੋ ਗਈ ਹੈ
ਮਾਸ ਦੋਸ਼ ਤੇ ਧਰ ਤਨ ਸ਼ੇਰ
ਹੁਣ ਜਿਹੋ ਜੀ ਕੋਈ ਵਾਸ਼ਨਾ ਰੱਖਦਾ ਓਦਾਂ ਦੀ ਉਹਨੂੰ ਜੂਨ ਮਿਲਦੀ ਹੈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਾ ਆਵੈ ਜਾਏ ਵਾਸ਼ਨਾ ਦਾ ਵਧਿਆ ਹੋਇਆ ਜਿਹੜਾ ਮਨੁੱਖ ਹੈ ਇਹ ਆਉਂਦਾ ਜਾਂਦਾ ਜਨਮਦਾ ਮਰਦਾ ਜਿਹੋ ਜੀ ਵਾਸ਼ਨਾ ਹੁੰਦੀ ਹੈ ਉਹੋ ਜਿਹਾ ਸਰੀਰ ਜਿਹੜਾ ਜੀਵ ਆਤਮਾ ਧਾਰਨ ਕਰ ਲੈਂਦਾ ਕਹਿੰਦਾ ਮਾਸ ਨੂੰ ਚਿਤਬ ਰਿਹਾ ਸੀ ਤੇ ਉਹਦਾ ਦੋਸ਼ ਕੀ ਪ੍ਰਾਪਤ ਹੋਇਆ ਵੀ ਮੈਨੂੰ ਸ਼ੇਰ ਦੀ ਜੂਨੀ ਮਿਲੀ ਕਿਉਂਕਿ ਸ਼ੇਰ ਮਾਸ ਖਾਂਦਾ ਹੈ ਮਾਸ ਖਾ ਕੇ ਆਪਣਾ ਪੇਟ ਭਰਦਾ ਹੈ ਇਸ ਤਰ੍ਹਾਂ ਮੈਨੂੰ ਸ਼ੇਰ ਦੀ ਜੂਨ ਮਾਸ ਦੇ ਚਿਤਵਣ ਦੇ ਦੋਸ਼ ਕਰਕੇ ਮਿਲੀ ਹੈ
ਗੁਰ ਚਿਤਵਤ ਫਲ ਲਿਓ ਕਨੇਰ
ਤੇ ਦੂਜੇ ਪਾਸੇ ਮੈਂ ਗੁਰੂ ਅਮਰਦਾਸ ਮਹਾਰਾਜ ਨੂੰ ਚਿਤਵਦਾ ਰਿਹਾ ਭਾਵੇਂ ਨਿੰਦਿਆ ਹੀ ਸੋਚਦਾ ਰਿਹਾ ਮਾੜਾ ਹੀ ਸੋਚਦਾ ਪਿਆ ਸੀ ਪਰ ਚਿਤਵ ਤਾਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਰਿਹਾ ਸੀ ਕਹਿੰਦਾ ਜਿਹੜਾ ਮੈਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਅੰਤ ਕਾਲ ਚੇਤੇ ਕੀਤਾ ਹੈ
ਆਪ ਆਨ ਕਰ ਮੁਝ ਕੋ ਮਾਰਾ
ਇੱਥੇ ਆਪ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਣ ਮੈਨੂੰ ਮਾਰਿਆ ਯਾਨੀ ਕਿ ਉਹ ਜਿਹੜਾ ਚਿੰਤਨ ਮੈਂ ਮਹਾਰਾਜ ਦਾ ਕੀਤਾ ਸੀ ਨਾ ਉਹਦਾ ਫਲ ਮੈਨੂੰ ਆ ਮਿਲਿਆ ਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਛੇਵੇਂ ਜਾਮੇ ਵਿੱਚ ਆਪ ਇੱਥੇ ਆ ਕੇ ਮੇਰਾ ਸ਼ਿਕਾਰ ਕੀਤਾ ਹੈ
ਭਵ ਸਾਗਰ ਤੇ ਕੀ ਨੇ ਉਦਾਰਾ
ਕਿਰਪਾ ਕਰਕੇ ਮਹਾਰਾਜ ਨੇ ਮੈਨੂੰ ਭਵ ਸਾਗਰ ਤੋਂ ਉਤਾਰ ਦਿੱਤਾ ਕੈਸੇ ਦਇਆਵਾਨ ਨੇ ਰਹਿਮਤਾਂ ਦੇ ਘਰ ਨੇ ਮੇਰੇ ਪਾਤਸ਼ਾਹ ਇੱਕ ਮਨੁੱਖ ਜਿਹੜਾ ਨਿੰਦਿਆ ਕਰ ਰਿਹਾ ਸੀ ਅੰਤਕਾਰ ਮਹਾਰਾਜ ਨੂੰ ਚਿਤਵ ਰਿਹਾ ਤੇ ਅਗਲੇ ਜੂਨ ਦੇ ਵਿੱਚ ਪਾਤਸ਼ਾਹ ਉਹਦੀ ਵੀ ਕਲਿਆਣਤਾ ਕਰ ਰਹੇ ਨੇ ਉਹਦਾ ਵੀ ਭਲਾ ਕਰ ਰਹੇ ਨੇ ਇਸ ਕਰਕੇ ਗੁਰਬਾਣੀ ਕਹਿੰਦੀ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਜਿਸ ਨੂੰ ਸਾਰੇ ਨਮਸਕਾਰਾਂ ਕਰਦੇ ਨੇ ਹੱਥ ਜੋੜ ਜੋੜ ਕੇ ਜਿਸ ਦੇ ਚਰਨਾਂ ਵਿੱਚ ਸਾਰਾ ਸੰਸਾਰ ਕਰੋੜਾਂ ਬ੍ਰਹਿਮੰਡ ਝੁਕ ਝੁਕ ਕੇ ਸਜਦਾ ਕਰਦੇ ਨੇ ਐਸੇ ਮੇਰੇ ਪਾਤਸ਼ਾਹ ਆਪ ਮੁਕਤ ਨੇ ਤੇ ਮੇਰੇ ਜਿਹਾਂ ਨੂੰ ਵੀ ਭਵ ਸਾਗਰ ਤੋਂ ਤਾਰਨ ਵਾਲੇ ਨੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆ ਰੇ ਐਸੇ ਦਇਆਨਿਧ ਸਵਾਮੀ ਗੁਰੂ ਹਰਗੋਬਿੰਦ ਸਾਹਿਬ ਨੇ ਮੇਰੇ ਤੇ ਰਹਿਮਤ ਕੀਤੀ ਕਾਸਮ ਬੇ ਕਹਿੰਦਾ ਆਪਣੇ ਹੱਥੀ ਸ਼ਿਕਾਰ ਕਰਕੇ ਮੈਨੂੰ ਪਾਤਸ਼ਾਹ ਨੇ ਭਵ ਸਾਗਰ ਤੋਂ ਤਾਰ ਦਿੱਤਾ ਮੇਰੀ ਵੀ ਕਲਿਆਣਤਾ ਕਰ ਦਿੱਤੀ ਹੈ
ਤੂੰ ਵੱਡ ਭਾਗ ਦਰਸ ਕੋ ਪਾਵਤ
ਕਾਸਮ ਬੇ ਕਹਿਣ ਲੱਗਾ ਜਹਾਂਗੀਰ ਤੇਰੇ ਬੜੇ ਵੱਡੇ ਭਾਗ ਨੇ ਤੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਦੀਦਾਰ ਪ੍ਰਾਪਤ ਕਰ ਰਿਹਾ ਹੈ
ਧਿਆਨ ਜੋਗੀਸ਼ਨ ਕੇ ਜੋ ਭਾਵਤ
ਜਿਹੜੇ ਸਤਿਗੁਰ ਜੀ ਜੋਗੀਆਂ ਦੇ ਧਿਆਨ ਵਿੱਚ ਉਹਨਾਂ ਨੂੰ ਭਾਵਦੇ ਨੇ ਜੋਗੀ ਲੋਕ ਵੀ ਇਹਨਾਂ ਦਾ ਧਿਆਨ ਧਾਰਨ ਕਰਦੇ ਇਹਨਾਂ ਦਾ ਚਿੰਤਨ ਕਰਦੇ ਨੇ ਕਹਿੰਦੇ ਧਿਆਨ ਲਾਉਂਦੇ ਪਰ ਉਹਨਾਂ ਦੇ ਧਿਆਨ ਵਿੱਚ ਮਹਾਰਾਜ ਨਹੀਂ ਆਉਂਦੇ ਤੇਰੇ ਕਿੰਨੇ ਵੱਡੇ ਭਾਗ ਨੇ ਇਹਨਾਂ ਦੇ ਪ੍ਰਤੱਖ ਦੀਦਾਰ ਤੈਨੂੰ ਪ੍ਰਾਪਤ ਹੋ ਰਹੇ ਹਨ
ਕਿਮ ਕਹਿ ਸੁਰਗ ਵਿਖੇ ਚੱਲ ਗਏ ਓ
ਕਿਤਨੇ ਬਚਨ ਕਹਿ ਕਰਕੇ ਉਹ ਜੀਵ ਆਤਮਾ ਬੈਕੁੰਠ ਨੂੰ ਚਲੀ ਗਈ
ਸੁਨ ਤਿਸ਼ਾ ਮਨ ਮੈਂ ਬਿਸਮਯੋ
ਇਸ ਤਰ੍ਹਾਂ ਸੁਣ ਕਰਕੇ ਬਾਦਸ਼ਾਹ ਜਹਾਂਗੀਰ ਆਪਣੇ ਮਨ ਵਿੱਚ ਬੜਾ ਬਿਸਮਾਦ ਹੋਇਆ ਹੈ
ਰੂਪ ਆਕਾਰ ਨਾ ਦੇਖਤ ਪਇਓ
ਨਾ ਤਾਂ ਕੋਈ ਰੂਪ ਉਹਨੂੰ ਦਿਖਾਈ ਦਿੱਤਾ ਨਾ ਕੋਈ ਆਕਾਰ ਉਹਨੂੰ ਦਿਖਾਈ ਦਿੱਤਾ ਹੈ
ਜਨ ਤਰੂ ਬੋਲਤ ਇਮ ਸੁਨ ਲਇਓ
ਬਸ ਇੰਨਾ ਕੁ ਵੇਖਿਆ ਵੀ ਪ੍ਰਕਾਸ਼ ਹੀ ਪ੍ਰਕਾਸ਼ ਹੈ ਚਾਨਣਾ ਹੀ ਚਾਨਣਾ ਉਹਨੂੰ ਦਿਖਾਈ ਦਿੱਤਾ ਇਸ ਤੋਂ ਇਲਾਵਾ ਕੋਈ ਰੂਪ ਰੰਗ ਆਕਾਰ ਉਹਨੂੰ ਕੋਈ ਨਹੀਂ ਦਿਖਾਈ ਦਿੱਤਾ ਤੇ ਜਿਸ ਦਰਖਤ ਤੋਂ ਆਵਾਜ਼ ਆ ਰਹੀ ਸੀ ਨਾ ਤੇ ਜਹਾਂਗੀਰ ਨੂੰ ਏਦਾਂ ਲੱਗਿਆ ਵੀ ਜਿਵੇਂ ਕੋਈ ਦਰਖਤ ਹੀ ਬੋਲਦਾ ਹੋਵੇ।
ਸਤਿਗੁਰ ਕੀ ਮਹਿਮਾ ਵੱਡ ਜਾਨੀ।
ਇਸ ਤਰ੍ਹਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਵੱਡੀ ਭਾਰੀ ਮਹਿਮਾ ਨੂੰ ਜਹਾਂਗੀਰ ਨੇ ਮਨ ਵਿੱਚ ਜਾਣ ਲਿਆ।
ਬਲੀ ਵੀਰ ਅਤ ਕੀਰਤ ਠਾਨੀ।
ਸਤਿਗੁਰੂ ਮਹਾਰਾਜ ਜਿਹੜੇ ਬਲੀ ਵੀਰ ਮਾਂ ਬਲੀ ਯੋਧੇ ਨੇ, ਜਹਾਂਗੀਰ ਨੇ ਉਹਨਾਂ ਦੀ ਬੜੀ ਕੀਰਤੀ ਵਡਿਆਈ ਕੀਤੀ ਹੈ।
ਕਰਾਮਾਤ ਸਾਹਿਬ ਗੁਰ ਗਾਦੀ।
ਇਹ ਸਤਿਗੁਰ ਜੀ ਆਪ ਜੀ ਦੀ ਪਾਵਨ ਗੱਦੀ ਜਿਹੜੀ ਹੈ ਨਾ, ਇਹ ਦਾਤਾਂ ਵੰਡਣ ਵਾਲੀ ਕਰਾਮਾਤੀ ਹੈ, ਸਭ ਤੋਂ ਮਹਾਨ ਹੈ। ਇਸ ਪਾਵਨ ਪਵਿੱਤਰ ਗੱਦੀ ਉੱਪਰ ਆਪ ਗੁਰੂ ਨਾਨਕ ਸਾਹਿਬ ਦੇ ਛੇਵੇਂ ਰੂਪ ਬੈਠੇ ਹੋ ਤੇ ਆਪ ਜੀ ਕਰਾਮਾਤ ਸਾਹਿਬ ਕਰਾਮਾਤੀ ਹੋ।
ਕਰੀ ਹਜ਼ਾਰਨ ਕੇ ਘਟ ਸ਼ਾਦੀ।
ਆਪ ਜੀ ਨੇ ਦਇਆ ਕਰਕੇ ਹਜ਼ਾਰਾਂ ਜੀਵਾਂ ਦੇ ਹਿਰਦੇ ਵਿੱਚ ਆਨੰਦ ਪੈਦਾ ਕਰ ਦਿੱਤਾ, ਖੁਸ਼ੀ ਪੈਦਾ ਕਰ ਦਿੱਤੀ ਹੈ।
ਬੜੇ ਬਹਾਦਰ ਗੁਰ ਬਲ ਭਾਰੀ।
ਪਾਤਸ਼ਾਹ ਆਪ ਜੀ ਬੜੇ ਵੱਡੇ ਬਹਾਦਰ ਹੋ, ਇਤਨਾ ਭਾਰੀ ਬਲ ਆਪ ਜੀ ਦੇ ਵਿੱਚ ਹੈ।
ਗੇਰੇ ਉਹ ਸ਼ੇਰ ਸਿਪਰ ਮੁਖ ਮਾਰੀ।
ਮਹਾਰਾਜ ਬਾ ਕਮਾਲ ਦੀ ਗੱਲ ਹੈ ਕਿ ਜਿਸ ਸ਼ੇਰ ਦੇ ਨੇੜੇ ਲੋਕ ਜਾਣ ਤੋਂ ਡਰਦੇ ਨੇ, ਆਪ ਜੀ ਨੇ ਟਾਲ ਮਾਰ ਕੇ ਸ਼ੇਰ ਧਕੇਲ ਕੇ ਧਰਤੀ ਉੱਪਰ ਸੁੱਟ ਦਿੱਤਾ ਹੈ। ਇਤਨਾ ਬਾਹੂਬਲ। ਅੱਜ ਕੱਲ ਤਾਂ ਲੋਕ ਕਹਿੰਦੇ ਨਾ ਵੀ ਸਾਨੂੰ ਤਾਂ ਜੀ ਜੀਰੋ ਫਿਕਰ ਚਾਹੀਦਾ, ਇਹ ਕਿੱਥੇ ਸ਼ੇਰਾਂ ਦਾ ਸ਼ਿਕਾਰ ਕਰ ਲੈਣਗੇ ਜੀਰੋ ਫਿਕਰ ਵਾਲੇ। ਹੋ ਸਕਦਾ ਸ਼ਿਕਾਰ ਇਹਨਾਂ ਦਾ ਸ਼ੇਰਾਂ ਦਾ ਸ਼ਿਕਾਰ ਇਹਨਾਂ ਕੋਲ। ਆ ਬੀਬੀ ਅਮਰ ਕੌਰ ਜਦੋਂ ਸਾਧ ਸੰਗਤ ਜੀ ਅਬਦਾਲੀ ਬੀਬੀਆਂ ਨੂੰ ਬੰਨ ਕੇ ਜਾ ਰਿਹਾ ਸੀ ਨਾ, ਤੇ ਬੀਬੀ ਅਮਰ ਕੌਰ ਤਿਆਰ ਹੋ ਗਈ ਸ਼ਸਤਰ ਲੈ ਕੇ, ਤੇ ਜਿਹੜੀਆਂ ਮਰਹੱਟਣਾ ਸਨ ਜਿਨ੍ਹਾਂ ਨੂੰ ਉਹਨੇ ਕਾਬੂ ਕੀਤਾ ਸੀ, ਤੇ ਜਿੱਥੇ ਕਾਬੂ ਕੀਤਾ ਬੀਬੀ ਅਮਰ ਕੌਰ ਉੱਥੇ ਚਲੀ ਗਈ। ਜਾ ਕੇ ਕਹਿਣ ਲੱਗੀ ਵੀ ਲੜ ਨਹੀਂ ਸਕਦੀਆਂ ਤੁਸੀਂ ਬਾਹਰ ਨਿਕਲ ਕੇ। ਉਹ ਡਰਦੀਆਂ ਜੀਆਂ ਕਹਿਣ ਲੱਗੀਆਂ ਵੀ ਕਿਵੇਂ ਲੜੀ, ਉਹ ਤਾਂ ਬੜੇ ਨੇ। ਬੀਬੀ ਅਮਰ ਕੌਰ ਕਹਿਣ ਲੱਗੀ ਵੀ ਜੇ ਇੰਨਾ ਹੀ ਭੈ ਹੈ ਨਾ, ਵਿਕਣ ਨਾਲੋਂ ਮਰਨਾ ਤਾਂ ਚੰਗਾ ਹੈ ਨਾ, ਇੱਥੋਂ ਲੈ ਕੇ ਜਾ ਕੇ ਮੰਡੀ ਵਿੱਚ ਵੇਚਣਗੇ ਤੇ ਉਹਦੇ ਨਾਲੋਂ ਚੰਗਾ ਇਹੀ ਹੈ ਨਾ ਵੀ ਬਾਹਰ ਲੜ ਕੇ ਮਰ ਜਾਓ, ਆਪਣੀ ਬਹਾਦਰੀ ਵਿਖਾਓ। ਪਰ ਉਹ ਬਹਾਦਰੀ ਜਿਹੜੀ ਗੁੜਤੀ ਵਿੱਚ ਮਿਲਦੀ ਹੈ ਤੇ ਉਹ ਗੁੜਤੀ ਖਾਲਸੇ ਨੂੰ ਅੰਮ੍ਰਿਤ ਵਿੱਚੋਂ ਪ੍ਰਾਪਤ ਹੁੰਦੀ ਹੈ, ਇਹ ਬਹਾਦਰੀ ਐਵੇਂ ਨਹੀਂ ਮਿਲਦੀ। ਇੱਕ ਬੜਾ ਸੁੰਦਰ ਪ੍ਰਸੰਗ ਹੈ ਜੀ, ਮੈਨੂੰ ਮਨ ਨੂੰ ਬੜਾ ਭਾਵਦਾ ਹੈ। ਜਦੋਂ ਬਹਾਦਰ ਸ਼ਾਹ ਤਖ਼ਤ ਤੇ ਬੈਠਾ ਸੀ ਨਾ, ਤੇ ਸਰਬੁਲੰਦ ਖਾਂ ਜਿਹੜਾ ਸੀ ਉਹ ਚਾਹੁੰਦਾ ਸੀ ਉਹਦੇ ਨਾਲ ਦੇ ਸਾਥੀ ਜਿਹੜੇ ਸਨ ਬਹਾਦਰ ਸ਼ਾਹ ਦੇ, ਜਦੋਂ ਗੁਰੂ ਸਾਹਿਬ ਦਾ ਸ਼ਰਧਾਲੂ ਬਣ ਗਿਆ, ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ। ਉਹ ਚਾਹੁੰਦੇ ਸਨ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਬਾਦਸ਼ਾਹ ਦੇ ਮਨ ਵਿੱਚ ਗੱਲ ਪਾ ਦਈਏ ਤੇ ਉਹ ਗੁਰੂ ਸਾਹਿਬ ਦਾ ਵਿਰੋਧੀ ਹੋ ਜਾਏ, ਪਰ ਐਸਾ ਹੋ ਨਾ ਸਕਿਆ। ਇੱਕ ਦਿਨ ਨਾ ਸੁਣਿਆ ਵੀ ਇੱਥੇ ਨੇੜੇ ਇੱਕ ਸ਼ੇਰ ਰਹਿੰਦਾ ਹੈ, ਤੇ ਸਰਬੁਲੰਦ ਖਾਂ ਨੇ ਆ ਕੇ ਬਾਦਸ਼ਾਹ ਨੂੰ ਆਖਿਆ ਵੀ ਗੁਰੂ ਸਾਹਿਬ ਨੂੰ ਆਖੋ ਵੀ ਸ਼ੇਰ ਦਾ ਸ਼ਿਕਾਰ ਹੀ ਕਰ ਦੇਣ। ਉਹਨੇ ਤਾਂ ਸੋਚਿਆ ਵੀ ਸ਼ੇਰ ਇਹਨਾਂ ਨੂੰ ਮਾਰ ਦੇਗਾ ਵੀ ਖੰਖਾਰੂ ਹੈ, ਤੇ ਬਾਦਸ਼ਾਹ ਕਹਿਣ ਲੱਗਾ ਵੀ ਗੁਰੂ ਸਾਹਿਬ ਨੇ ਸ਼ੇਰਾਂ ਦਾ ਸ਼ਿਕਾਰ ਕੀਤਾ ਵੀ ਜਦੋਂ ਆਉਣਗੇ ਫਿਰ ਮੈਂ ਕਹਾਂਗਾ। ਜਦੋਂ ਮਹਾਰਾਜ ਜੀ ਆਏ ਬਹਾਦਰ ਸ਼ਾਹ ਨੂੰ ਮਿਲਣ ਵਾਸਤੇ, ਤੇ ਬਹਾਦਰ ਸ਼ਾਹ ਨੇ ਬੇਨਤੀ ਕੀਤੀ ਮਹਾਰਾਜ ਜੀ ਇੱਕ ਸ਼ੇਰ ਇੱਥੋਂ ਕੁਝ ਦੂਰ ਖੰਖਾਰੂ ਹੈ, ਬੰਦੇ ਮਾਰਦਾ, ਆਦਮਖੋਰ ਹੋ ਚੁੱਕਾ ਹੈ, ਤੇ ਕਿਰਪਾ ਕਰੋ ਉਹਦਾ ਸ਼ਿਕਾਰ ਤੁਸੀਂ ਕਰੋ, ਬੜੇ ਤੁਸੀਂ ਸ਼ਿਕਾਰ ਕੀਤੇ ਨੇ ਪਹਿਲਾਂ। ਮਹਾਰਾਜ ਜੀ ਕਹਿੰਦੇ ਕੱਲ ਸਵੇਰੇ ਚੱਲਾਂਗੇ। ਸਵੇਰ ਹੁੰਦਿਆਂ ਸਰ ਜਦੋਂ ਚੱਲਣ ਲੱਗੇ ਤੇ ਬਹਾਦਰ ਸ਼ਾਹ ਕਹਿੰਦਾ ਮਹਾਰਾਜ ਜੀ ਸ਼ਿਕਾਰ ਕਰੋਗੇ? ਮਹਾਰਾਜ ਜੀ ਕਹਿੰਦੇ ਹਾਂ, ਜਾ ਕੇ ਸ਼ੇਰ ਦਾ ਸ਼ਿਕਾਰ ਕਰਾਂਗੇ। ਇੱਕ ਸਿੱਖ ਸੀ ਭਾਈ ਰੋਸ਼ਨ ਸਿੰਘ, ਕਹਿੰਦਾ ਮਹਾਰਾਜ ਜੀ ਸਿੱਖ ਦੇ ਹੁੰਦਿਆਂ ਗੁਰੂ ਸ਼ਿਕਾਰ ਕਿਉਂ ਕਰੇ? ਮੈਂ ਹਾਂ ਨਾ ਸ਼ਿਕਾਰ ਕਰਨ ਵਾਸਤੇ, ਮੈਨੂੰ ਆਗਿਆ ਦਿਓ। ਉਹ ਜਿਹੜਾ ਸਰਬੁਲੰਦ ਖਾਂ ਸੀ ਉਹ ਸੋਚਣ ਲੱਗਾ ਵੀ ਮੈਂ ਫੌਜ ਦਾ ਸੈਨਾਪਤੀ ਤੇ ਸ਼ਿਕਾਰ ਤਾਂ ਮੈਨੂੰ ਕਰਨਾ ਚਾਹੀਦਾ, ਜੇ ਗੁਰੂ ਨੇ ਸਿੱਖ ਨੂੰ ਆਗਿਆ ਦੇ ਦਿੱਤੀ ਮੇਰੀ ਕੀ ਰਹਿ ਜਾਣੀ ਹੈ। ਉਹ ਬਹਾਦਰ ਸ਼ਾਹ ਨੂੰ ਕਹਿੰਦਾ ਜੀ ਮੈਂ ਸ਼ਿਕਾਰ ਕਰਾਂਗਾ। ਤੇ ਜਦੋਂ ਝੱਲਾਂ ਦੇ ਕੋਲ ਪਹੁੰਚੇ, ਸ਼ੇਰ ਦਹਾੜ ਮਾਰ ਕੇ ਬਾਹਰ ਨਿਕਲਿਆ, ਸਰਬੁਲੰਦ ਖਾਂ ਅੱਗੇ ਵਧਿਆ, ਫੌਜਾਂ ਨੂੰ ਨਾਲ ਲੈ ਕੇ ਬਥੇਰੀਆਂ ਬੰਦੂਕਾਂ ਚਲਾਈਆਂ ਉਹਨਾਂ ਨੇ ਅੱਗੇ ਵੱਧ ਕੇ, ਜਦੋਂ ਸ਼ਿਕਾਰ ਕਰਨ ਲੱਗਾ ਤੇ ਸ਼ੇਰ ਨੇ ਇੱਕੋ ਹੀ ਝਪਟਾ ਮਾਰਿਆ, ਸਰਬੁਲੰਦ ਖਾਂ ਦੇ ਦੋ ਟੋਟੇ ਕਰ ਦਿੱਤੇ। ਬਹਾਦਰ ਸ਼ਾਹ ਸੋਚੀ ਪੈ ਗਿਆ ਵੀ ਇਹਦਾ ਹੁਣ ਸ਼ਿਕਾਰ ਕੌਣ ਕਰੇਗਾ? ਫਿਰ ਕਹਿੰਦਾ ਪਾਤਸ਼ਾਹ ਤੁਸੀਂ ਸ਼ਿਕਾਰ ਕਰੋ। ਮਹਾਰਾਜ ਜੀ ਜਦੋਂ ਚੱਲਣ ਲੱਗੇ, ਭਾਈ ਰੋਸ਼ਨ ਸਿੰਘ ਫਿਰ ਮੂਹਰੇ ਖਲੋ ਗਿਆ, ਮਹਾਰਾਜ ਸਿੱਖ ਦੇ ਹੁੰਦਿਆਂ ਗੁਰੂ ਸ਼ਿਕਾਰ ਕਿਉਂ ਕਰੇ? ਪਾਤਸ਼ਾਹ ਕਹਿੰਦੇ ਚੱਲ ਤੂੰ ਸ਼ਿਕਾਰ ਕਰ ਲੈ, ਵੀ ਸਾਡੀ ਤੇਗ ਲੈ ਜਾ, ਵੀ ਤੇਰੀ ਤੇਗ ਛੋਟੀ ਹੈ, ਵੀ ਇਹਦੇ ਨਾਲ ਸ਼ੇਰ ਦਾ ਸ਼ਿਕਾਰ ਨਹੀਂ ਹੋਣਾ। ਕਹਿੰਦੇ ਪਾਤਸ਼ਾਹ ਨਹੀਂ, ਜੇ ਤੁਹਾਡੀ ਤੇਗ ਲੈ ਗਿਆ ਕੱਲ ਨੂੰ ਕਿਤੇ ਮੁਗਲ ਕਹਿ ਨਾ ਦੇਣ ਵੀ ਗੁਰੂ ਦੀ ਤੇਗ ਕਰਾਮਾਤੀ ਹੈ ਤਾਂ ਇਹਨੇ ਸ਼ਿਕਾਰ ਕਰ ਲਿਆ। ਮਹਾਰਾਜ ਕਹਿੰਦੇ ਫਿਰ ਸ਼ਿਕਾਰ ਕਰੇਗਾ ਕਾਹਦੇ ਨਾਲ? ਕਹਿੰਦੇ ਜੀ ਸੋਟੇ ਨਾਲ। ਸੋਟਾ ਸੀ ਹੱਥ ਦੇ ਵਿੱਚ। ਗੁਰੂ ਸਾਹਿਬ ਕਹਿੰਦੇ ਵੀ ਸੋਟੇ ਨਾਲ ਸ਼ੇਰ ਦਾ ਸ਼ਿਕਾਰ ਨਹੀਂ ਹੁੰਦਾ ਰੋਸ਼ਨ ਸਿਆਂ। ਕਹਿੰਦੇ ਪਾਤਸ਼ਾਹ ਥਾਪੜਾ ਦੇ ਦਿਓ, ਫਿਰ ਆਪੇ ਹੀ ਹੋ ਜਾਏਗਾ, ਤੁਹਾਡੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਵਰਤਣਾ। ਮਹਾਰਾਜ ਕੋਲੋਂ ਲੈ ਕੇ ਥਾਪੜਾ ਤੇ ਭਾਈ ਰੋਸ਼ਨ ਸਿੰਘ ਅੱਗੇ ਜਾ ਵਧਿਆ। ਸ਼ੇਰ ਦੇ ਨਾਲ ਫਿਰ ਗੁੱਥਮ ਗੁੱਥੀ ਹੋ ਗਿਆ, ਦੋਨੇ ਜਾਣੇ ਲਹੂ ਲੁਹਾਣ। ਮੌਕਾ ਮਿਲਦਿਆਂ ਭਾਈ ਰੋਸ਼ਨ ਸਿੰਘ ਨੇ ਜ਼ੋਰ ਨਾਲ ਸੋਟਾ ਸ਼ੇਰ ਦੇ ਸਿਰ ਦੇ ਵਿੱਚ ਮਾਰਿਆ ਤੇ ਇੱਕੋ ਸੋਟੇ ਦੇ ਵਾਰ ਦੇ ਨਾਲ ਸ਼ੇਰ ਪਾਰ ਬੁਲਾ ਦਿੱਤਾ ਉਹਨੇ।
ਸਤਿ ਸ੍ਰੀ ਅਕਾਲ।
ਤੇ ਆਪਣਾ ਕਮਰ ਕਸਾ ਖੋਲ ਕੇ ਨਾ ਸ਼ੇਰ ਦੀਆਂ ਲੱਤਾਂ ਨੂੰ ਪਾ ਕੇ ਬੰਨ ਕੇ ਤੇ ਧਰੀ ਕੇ ਲਿਆ ਕੇ ਬਹਾਦਰ ਸ਼ਾਹ ਦੇ ਪੈਰਾਂ ਚ ਸੁੱਟ ਦਿੱਤਾ ਵੀ ਲੈ ਆਪਣਾ ਸ਼ੇਰ। ਉਹ ਇੰਨਾ ਹੈਰਾਨ ਹੋਇਆ ਵੀ ਇੱਥੇ ਤਾਂ ਸਰ ਬੁਲੰਦ ਖਾਂ ਵਰਗੇ ਗੋਲੀਆਂ ਨਾਲ, ਤੀਰਾਂ ਨਾਲ, ਤੋਪਖਾਨਾ ਜਿਨ੍ਹਾਂ ਕੋਲ, ਉਹ ਸ਼ਿਕਾਰ ਨਹੀਂ ਕਰ ਸਕੇ, ਸੋਟੇ ਨਾਲ ਮਾਰ ਦਿੱਤਾ ਇਹਨੇ। ਉਹਨੇ ਨਾ ਜੀ ਗਲ ਦੇ ਵਿੱਚ ਸੁਨਹਿਰੀ ਮੋਤੀਆਂ ਦੀ ਮਾਲਾ ਲਾਈ, ਨਾ ਜਦੋਂ ਰੋਸ਼ਨ ਸਿੰਘ ਦੀ ਝੋਲੀ ਚ ਪਾਣ ਲੱਗਾ ਤੇ ਉਹ ਪਿਛਾਂ ਹੋ ਗਿਆ। ਬਾਦਸ਼ਾਹ ਕਹਿੰਦਾ ਇਹ ਕੀ ਲੋਕ ਮੇਰੇ ਕੋਲੋਂ ਇਨਾਮ ਚਾਹੁੰਦੇ ਨੇ, ਮੈਂ ਤੇ ਇਹਨੂੰ ਇਨਾਮ ਦੇਣ ਲੱਗਾ। ਰੋਸ਼ਨ ਸਿੰਘ ਨੇ ਬਾ ਕਮਾਲ ਦੀ ਇੱਕ ਗੱਲ ਆਖੀ, ਆਖਿਆ ਬਾਦਸ਼ਾਹ ਮੇਰੀ ਝੋਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਿਨਾਂ ਕੋਈ ਨਹੀਂ ਭਰ ਸਕਦਾ। ਅਗਰ ਮੇਰੀ ਕੋਈ ਝੋਲੀ ਭਰ ਸਕਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਭਰ ਸਕਦੇ ਨੇ। ਕਾਸ਼ ਕਿਤੇ ਸਿੱਖਾਂ ਨੂੰ ਇਹ ਮਤ ਆ ਜਾਏ ਨਾ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਡੀ ਝੋਲੀ ਕੋਈ ਭਰ ਨਹੀਂ ਸਕਦਾ ਤੇ ਸਾਡੀ ਚੜ੍ਹਦੀ ਕਲਾ ਹੋ ਜਾਵੇ। ਤਾਂ ਸਾਧ ਸੰਗਤ ਜੀ, ਇਹ ਬਹਾਦਰੀ ਜਿਹੜੀ ਹੈ ਨਾ, ਇਹ ਖੰਡੇ ਬਾਟੇ ਦੀ ਪੌਲ ਤੇ ਬਾਣੀ ਦੀ ਸ਼ਕਤੀ ਵਿੱਚੋਂ ਸਿੱਖ ਨੂੰ ਪ੍ਰਾਪਤ ਹੁੰਦੀ ਹੈ। ਤਾਂ ਜਹਾਂਗੀਰ ਆਪ ਉਸਤ ਕਰਦਾ, ਮਹਾਰਾਜ ਤੁਸੀਂ ਬੜੇ ਵੱਡੇ ਬਹਾਦਰ ਹੋ, ਭਾਰੀ ਬਲ ਵਾਲੇ ਹੋ।
ਗਿਰਿਓ ਸ਼ੇਰ ਸਿਪਰ ਮੁਖ ਮਾਰੀ।
ਮਹਾਰਾਜ ਜੀ ਤੁਸੀਂ ਢਾਲ ਮਾਰ ਕੇ ਸ਼ੇਰ ਜਿਹੜਾ ਧਰਤੀ ਤੇ ਸੁੱਟ ਦਿੱਤਾ।
ਜਥਾ ਡੀਲ ਤਿਮ ਆਯੁਧ ਧਾਰੀ।
ਜਿਵੇਂ ਆਪ ਜੀ ਦੇ ਸਰੀਰ ਦਾ ਕੱਦ ਹੈ, ਏਦਾਂ ਹੀ ਆਪ ਜੀ ਸ਼ਸਤਰ ਧਾਰੀ ਹੋ। ਭਾਈ ਸਾਹਿਬ ਜੀ ਨੇ ਲਿਖਿਆ ਵੀ ਜਿਉਂ ਜਿਉਂ ਸਮਾਂ ਲੰਘਦਾ ਸੀ ਤੇ ਕਮਾਨ ਦਾ ਵਜਨ ਵੀ ਦੁੱਗਣਾ ਕਰਦੇ ਜਾਂਦੇ ਸਨ। ਮਹਾਰਾਜ ਜੀ
ਕੋਈ ਨਾ ਸਮਸਰ ਹੋਏ ਤੁਮਾਰੀ।
ਮਹਾਰਾਜ ਜੀ ਕੋਈ ਵੀ ਆਪ ਜੀ ਦੇ ਬਰਾਬਰ ਤੁਲ ਨਹੀਂ ਹੋ ਸਕਦਾ।
ਹਜ਼ਰਤ ਹਰਖਤ ਲੇ ਗੁਰ ਤੀਰ।
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਪ੍ਰਸੰਨ ਹੋ ਕਰਕੇ
ਸਨੇ ਸਨੇ ਹਟ ਗਮਨੇ ਤੀਰ।
ਯਮੁਨਾ ਦੇ ਕੰਢੇ ਤੁਰਦੇ ਤੁਰਦੇ ਬਾਦਸ਼ਾਹ ਜਹਾਂਗੀਰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਵਾਪਸ ਚੱਲ ਪਏ।
ਰੂਪ ਬਿਲੋਕਤ ਸੁਜਸ ਬਖਾਨਤ।
ਗੁਰੂ ਮਹਾਰਾਜ ਜੀ ਦਾ ਰੂਪ ਵੇਖ ਕਰਕੇ ਬੜੀ ਉਸਤਤੀ ਕਰਦਾ ਹੈ।
ਗੁਰ ਬੋਲਤ ਸੁਨ ਪੁਨ ਸਨਮਾਨਤ।
ਜਦੋਂ ਪਾਤਸ਼ਾਹ ਬੋਲਦੇ ਕੋਈ ਬਚਨ ਕਹਿੰਦੇ ਨੇ ਤੇ ਬੜਾ ਅੱਗੋਂ ਸਨਮਾਨ ਆਦਰ ਕਰਦਾ ਹੈ।
ਉਰ ਕੇ ਨਿਕਟ ਗਏ ਜੈ ਸਮੋ।
ਇਸ ਤਰ੍ਹਾਂ ਜਿਸ ਵਕਤ ਨਗਰ ਦੇ ਕੋਲ ਜਾ ਪਹੁੰਚੇ,
ਸ਼ਾਹ ਬੰਦ ਕਰ ਕੀਨੀ ਨਮੋ।
ਦੋਨੇ ਹੱਥ ਬੰਨ ਕੇ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ।
ਸਤਿਗੁਰ ਨਿਜ ਡੇਰੇ ਕੋ ਆਏ।
ਮੇਰੀ ਪੀਰੀ ਦੇ ਮਾਲਕ ਸਤਿਗੁਰੂ ਆਪਣੇ ਨਿੱਜੀ ਡੇਰੇ ਨੂੰ ਆ ਗਏ।
ਸ਼ਾਹ ਦੁਰਗ ਪ੍ਰਵਿਸ਼ੋ ਨਿਜ ਥਾਈ।
ਤੇ ਬਾਦਸ਼ਾਹ ਆਪਣੇ ਦੁਰਗ ਕਿਲੇ ਨੂੰ ਚਲਾ ਗਿਆ।
ਸਭ ਉਮਰਾਵ ਜਿਨੋ ਗੁਰ ਦੇਖੇ।
ਇਹਨੇ ਵੀ ਉਮਰਾਵ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਿਕਾਰ ਕਰਦਿਆਂ ਵੇਖਿਆ ਹੈ।
ਆਪਸ ਮੈਂ ਜਸ ਕਰਤ ਵਿਸ਼ੇਖੇ।
ਸਾਰੇ ਜਾਣੇ ਪਾਤਸ਼ਾਹ ਦਾ ਆਪਸ ਵਿੱਚ ਮਿਲ ਕੇ ਬਹੁਤਾ ਜਸ ਕਰਦੇ ਨੇ।
ਬਲੀ ਬਹਾਦਰ ਬੀਰ ਬਿਲੰਦ।
ਕਹਿੰਦੇ ਸਤਿਗੁਰੂ ਬੜੇ ਬਲੀ ਬਹਾਦਰ ਹਨ।
ਉਤਰ ਕਿਹਰੀ ਕਰਿਓ ਨਿਕੰਦ।
ਮਹਾਰਾਜ ਨੇ ਆਪਣੇ ਘੋੜੇ ਤੋਂ ਉਤਰ ਕੇ ਇੱਕੋ ਵਾਰ ਦੇ ਨਾਲ ਭਿਅੰਕਰ ਸ਼ੇਰ ਦਾ ਸ਼ਿਕਾਰ ਕਰ ਦਿੱਤਾ।
ਪਰ ਬਹਾਦਰੀ ਸ਼ਾਹ ਦਿਖਾਈ।
ਇਸ ਤਰ੍ਹਾਂ ਬਹਾਦਰੀ ਕਰਕੇ ਮਹਾਰਾਜ ਨੇ ਬਾਦਸ਼ਾਹ ਨੂੰ ਵਿਖਾਈ ਹੈ।
ਕੀਰਤ ਆਪ ਬਦਨ ਤੇ ਗਾਈ।
ਤੇ ਸਤਿਗੁਰੂ ਮਹਾਰਾਜ ਜੀ ਦੀ ਕੀਰਤੀ ਬਾਦਸ਼ਾਹ ਨੇ ਆਪਣੇ ਮੁਖ ਦੁਆਰਾ ਗਾਇਨ ਕੀਤੀ ਹੈ।
ਪਾਨ ਪਾਨ ਕਰ ਖਿਲਕਤ ਸਾਰੀ।
ਇਸ ਤਰ੍ਹਾਂ ਰਾਤ ਦਾ ਸਮਾਂ ਹੋਇਆ, ਲੰਗਰ ਪਾਣੀ ਛਕ ਕਰਕੇ
ਸੁਪਤ ਜਤਾ ਸੁਖ ਨਿਸਾ ਗੁਜਾਰੀ।
ਇਸ ਤਰ੍ਹਾਂ ਫਿਰ ਸਾਰੇ ਜਾਣਿਆਂ ਨੇ ਸੌ ਕੇ ਸੁਖ ਦੇ ਸਹਿਤ ਆਪਣੀ ਰਾਤ ਜਿਹੜੀ ਉਹ ਬਤੀਤ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦਿੱਲੀਓਂ ਕੂਚ ਕਰਨਗੇ। ਕਥਾ ਆਪਾਂ ਕੱਲ ਦੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।